ਵਾਹਿਗੁਰੂ ਸਾਹਿਬ ਜੀਓ ਇੱਕ ਦੂ ਜੀ ਭੋਂ ਲਖ ਹੋਹੇ ਲਖ ਹੋਵੇ ਲਖ ਬੀਸ ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ਼ ਇੱਕ ਦੂ ਜੀਭੋ ਲਖ ਹੋਹੇ ਲਖ ਹੋਵੇ ਲਖ ਬੀਸ ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏਤ ਰਾਹ ਪਤ ਪਵਣੀਆਂ ਚੜੀਐ ਹੋਏ ਏਕੀਸ਼ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਕੂੜੀ ਕੂੜੈ ਠੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਜੋ ਕਿ ਅੰਮ੍ਰਿਤ ਵੇਲੇ ਉਦਮ ਕਰਕੇ ਗੁਰੂ ਦਰਬਾਰ ਵਿੱਚ ਪਹੁੰਚ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਜਪਜੀ ਸਾਹਿਬ ਵਿੱਚ ਅੱਜ 32 ਨੰਬਰ ਪੌੜੀ ਜੋ ਆਪ ਜੀ ਨੇ ਸਰਵਣ ਕੀਤੀ ਹੈ, ਇਸ ਪੌੜੀ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ ਆਏ ਦੋ ਵਿਰੋਧੀ ਜਿਹੜੇ ਭਾਵ ਦਿਸਦੇ ਨੇ, ਇੱਕ ਪਾਸੇ ਮਿਹਨਤ ਕਰਨ ਦਾ ਹੁਕਮ ਹੈ, ਉਹਦੇ ਨਾਲ ਹੀ ਕਿਹਾ ਜਾਂਦਾ ਕਿ ਮਿਹਨਤ ਨਾਲ ਰੱਬ ਖੁਸ਼ ਨਹੀਂ ਹੁੰਦਾ। ਇਹ ਧਾਰਮਿਕ ਬੰਦੇ ਦੇ ਜੀਵਨ ਵਿੱਚ ਬੜਾ ਪੇਚੀਦਾ, ਬੜਾ ਕਠਿਨ ਇੱਕ ਸਵਾਲ ਹੈ। ਇੱਕ ਪਾਸੇ ਯਤਨ ਕਰਨ ਦੀ ਗੱਲ ਕੀਤੀ ਜਾਂਦੀ ਹੈ, ਨਾਲ ਕਿਹਾ ਜਾਂਦਾ ਕਿ ਯਤਨ ਨਾਲ ਕੁਝ ਨਹੀਂ ਹੋਏਗਾ। ਇਸ ਪੌੜੀ ਵਿੱਚ ਇਹ ਦੋਵੇਂ ਜਿਹੜੇ ਭਾਵ ਹਨ ਵਿਸ਼ੇਸ਼ ਤੌਰ 'ਤੇ ਦਰਸਾਏ ਗਏ ਨੇ। ਪਹਿਲਾ ਹਿੱਸਾ ਹੈ ਕਿ ਜਦੋਂ ਕੋਈ ਉਹਦੇ ਨਾਮ ਨੂੰ ਜਪਦਾ ਹੈ, ਪੂਰੀ ਤਰ੍ਹਾਂ ਆਪਣੇ ਆਪੇ ਨੂੰ ਸੌਂਪ ਕੇ ਗੁਰੂ ਦੀ ਮੱਤ 'ਤੇ ਤੁਰ ਕੇ ਸਮਰਪਿਤ ਹੋ ਜਾਂਦਾ ਹੈ, ਪੂਰਾ ਸਮਾਂ ਦਿੰਦਾ ਹੈ, ਤਾਂ ਜਪਦਿਆਂ ਜਪਦਿਆਂ ਇੱਕ ਦਿਨ ਉਹ ਨਾਮ ਜਿਹੜਾ ਹੈ, ਸ਼ਬਦ ਜਿਹੜਾ ਹੈ, ਉਸ ਜਪਣ ਵਾਲੇ ਦੀ ਸਾਂਝ, ਉਹਦਾ ਜੋੜ ਉਸ ਨਾਲ ਕਰ ਦਿੰਦਾ ਜਿਸ ਨੂੰ ਜਪਿਆ ਜਾ ਰਿਹਾ ਹੈ, ਉਹਦੇ ਨਾਲ ਉਹਦਾ ਸੰਪਰਕ ਕੁਝ ਕੁਝ ਬਣਦਾ ਹੈ, ਸਾਰਾ ਨਹੀਂ। ਫਿਰ ਉਹਨੂੰ ਇੱਕ ਚੇਟਕ, ਇੱਕ ਖਿੱਚ ਪੈਂਦੀ ਹੈ ਕਿ ਹੋਰ ਜਪਾਂ, ਪਹਿਲਾਂ ਤਾਂ ਇਹ ਅਵਸਥਾ ਕਿ ਜਪਣ ਵਾਸਤੇ ਬੰਦੇ ਨੂੰ ਬਹੁਤ ਯਤਨ ਕਰਨਾ ਪੈਂਦਾ ਹੈ, ਅੰਦਰ ਪਏ ਹੋਏ ਜਿਹੜੇ ਕਰਮ ਨੇ ਵਾਰ ਵਾਰ ਡੇਕਦੇ ਨੇ, ਜਪੀ ਵੀ ਜਾਂਦਾ ਹੈ ਪਰ ਵਿੱਚ ਵਿੱਚ ਮਨ ਵੀ ਬੋਲੀ ਜਾਂਦਾ ਇਹਦਾ ਕੀ ਲਾਭ ਹੈ, ਜਿਹੜੇ ਨਹੀਂ ਕਰਦੇ ਉਹ ਵੀ ਤਾਂ ਜਿਉਂਦੇ ਹਨ, ਉਹ ਵੀ ਤਾਂ ਰਹਿ ਰਹੇ ਨੇ ਸੰਸਾਰ ਵਿੱਚ, ਕੀ ਕਰਾਂਗੇ ਇਹਦੇ ਵਿੱਚੋਂ ਕੀ ਮਿਲੇਗਾ, ਇਹ ਬੇਵਿਸ਼ਵਾਸੀ ਵੀ ਨਾਲ ਨਾਲ ਬੋਲਦੀ ਹੈ। ਪਰ ਜੇ ਕੋਈ ਸਾਧ ਸੰਗਤ ਦਾ ਸਹਾਰਾ ਲੈ ਕੇ ਜਪੇ, ਜੇ ਕੋਈ ਪੂਰੀ ਤਰ੍ਹਾਂ ਸਾਧ ਸੰਗਤ ਦੇ ਸਹਾਰੇ ਵਿੱਚ ਕਰਦਾ ਜਾਏ ਤੇ ਇੱਕ ਦਿਨ ਇਹ ਜਿਹੜੀਆਂ ਕਹਾਣੀਆਂ ਕਹੀਆਂ ਜਾਂਦੀਆਂ ਨੇ ਕਿ ਨਾਮ ਵਿੱਚ ਇਹ ਬਰਕਤ ਹੈ, ਰਸ ਹੈ, ਬਿਲਕੁਲ ਉਹ ਵਿਅਕਤੀ ਉਹਨੂੰ ਆਪਣੀ ਅੱਖ ਦੇ ਸਾਹਮਣੇ ਦੇਖ ਲੈਂਦਾ ਹੈ, ਉਹਦੇ ਨਾਲ ਖੁਦ ਵਾਪਰਦਾ ਹੈ ਕਿ ਵਾਕਈ। ਫਰੀਦ ਜੀ ਨੂੰ ਕਿਸੇ ਪੁੱਛਿਆ ਸੀ, ਜਵਾਨੀ ਵਿੱਚ ਬਚਪਨ ਵਿੱਚ ਲੱਗ ਗਏ, ਤੁਸੀਂ ਸੁਣੀ ਹੈ ਕਈ ਵਾਰੀ ਇਹ ਕਹਾਣੀ ਸਾਖੀ ਹੈ, ਤਾਂ ਕਿਸੇ ਜਿਹੜਾ ਬਚਪਨ ਵਿੱਚ ਤੁਰਿਆ, ਜਵਾਨੀ ਵਿੱਚ ਵੀ ਜ਼ਰੂਰ ਤੁਰੇ ਸਨ, ਤਾਂ ਨਾਲ ਦੇ ਕਿਸੇ ਮਿੱਤਰ ਨੇ ਪੁੱਛ ਲਿਆ, ਜਿਹੜਾ ਸੰਸਾਰੀ ਸੀ, ਸੰਸਾਰਕ ਤੌਰ 'ਤੇ ਉਹ ਸੰਸਾਰ ਨਾਲ ਜੁੜਿਆ ਸੀ ਉਹਨਾਂ ਰਸਾਂ ਨਾਲ, ਤਾਂ ਫਰੀਦ ਜੀ ਨੂੰ ਪੁੱਛਦਾ ਹੈ ਇਸ ਉਮਰ ਵਿੱਚ ਕਿੱਧਰ ਤੁਰ ਪਿਆ, ਸੰਸਾਰ ਦਾ ਤਾਂ ਕੁਝ ਦੇਖੀ ਨਹੀਂ, ਤੇਰਾ ਜੀਵਨ ਸਾਰਾ ਇਹ ਨਮਾਜ਼ਾਂ ਪੜ੍ਹਦੇ ਗੁਜ਼ਰ ਜਾਏਗਾ, ਹੋਰ ਕੁਝ ਦੇਖਿਆ ਸੰਸਾਰ ਵਿੱਚ? ਬੜਾ ਕੁਝ ਹੈ, ਰੰਗ ਢੰਗ ਹੈ ਬਹੁਤ ਜ਼ਿਆਦਾ, ਕਿੱਧਰ ਕੁਰਾਨ ਦੀਆਂ ਆਇਤਾਂ ਵਿੱਚ ਫਸ ਗਿਆ, ਇਹ ਸਵੇਰੇ ਉੱਠ ਕੇ ਕੀ ਕਰਨਾ ਹੈ, ਇਹ ਅੱਖ ਬੰਦ ਕਰਕੇ ਕੀ ਲੱਭ ਰਿਹਾ ਹੈ, ਕੁਝ ਇਹਦੇ ਵਿੱਚ ਕੁਝ ਵੀ ਨਹੀਂ ਹੈ, ਛੱਡ ਦੇ ਇਸ ਨੂੰ। ਤਾਂ ਫਿਰ ਬਾਬਾ ਫਰੀਦ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ, ਹੈ ਇਸ ਪਾਸੇ ਕੁਝ ਜਿੱਧਰ ਮੈਂ ਤੁਰਿਆ ਤੈਨੂੰ ਕਹਿ ਸਕਣਾ, ਦਾਵਾ ਤਾਂ ਨਹੀਂ ਪਰ ਹੁਣ ਤੈਨੂੰ ਸਮਝਾਉਣਾ ਹੀ ਪਏਗਾ, ਜਦੋਂ ਕੋਈ ਵੰਗਾਰਦਾ ਵੀ ਹੈ ਤੇਰੇ ਪੱਲੇ ਕੁਝ। ਤਾਂ ਫਿਰ ਕਿਹਾ ਉਹਨਾਂ ਨੇ ਵੀ ਹੈ ਇਹਦੇ ਵਿੱਚ ਜੋ ਕੁਝ ਮੈਂ ਕਰਨਾ ਹੈ, ਬਹੁਤ ਵੱਡਾ ਕੰਮ ਹੈ। ਤਾਂ ਇਸ ਤਰ੍ਹਾਂ ਜਦੋਂ ਕੋਈ ਥੋੜਾ ਜਿਹਾ ਉਹਦੇ ਨਾਲ ਜੁੜ ਜਾਂਦਾ ਹੈ, ਉਹਦੇ ਵਿੱਚੋਂ ਇੱਕ ਥੋੜਾ ਜਿਹਾ ਜਿਵੇਂ ਬਿਜਲੀ ਚਮਕਦੀ ਹੈ ਸਾਵਣ ਦੇ ਦਿਨਾਂ ਵਿੱਚ, ਗੁਰੂ ਸਾਹਿਬ ਨੇ ਬਚਨ ਕਹੇ ਨੇ, ਬਿਜਲੀਆਂ ਚਮਕਣ ਨਾਨਕ ਕੁਰਨ ਘਟਾ ਅਤਕਾਲੀਆਂ ਸੰਗਮ ਪਿਰੀ ਸੁਹੰਦੀਆਂ। ਜਿਵੇਂ ਬੱਦਲ ਦੇ ਵਿੱਚੋਂ ਬਿਜਲੀ ਚਮਕਦੀ ਹੈ ਤੇ ਇੱਕ ਚਮਕ ਛੋਟੀ ਜਿਹੀ ਪੂਰਾ ਚਾਨਣ ਕਰਕੇ ਨਾਲੇ ਗਾਇਬ ਹੋ ਜਾਂਦੀ ਹੈ, ਕਿਉਂਕਿ ਉਹ ਚਾਨਣ ਲਗਾਤਾਰ ਅੱਖਾਂ ਸਹਿਣ ਨਹੀਂ ਕਰ ਸਕਦੀਆਂ। ਗੁਰੂ ਨੂੰ ਤਾਂ ਕੋਈ ਕੰਜੂਸੀ ਨਹੀਂ ਵੀ ਸਿੱਖ ਦੀ ਝੋਲੀ ਭਰਦਾ ਹੈ, ਉਹਦੇ ਕੋਲ ਤੇ ਦੇਣ ਨਾਲ ਘਟਨਾ ਥੋੜੀ ਹੈ, ਜੋ ਕੁਝ ਅਸੀਂ ਮੰਗ ਰਹੇ ਹਾਂ ਜਾਂ ਜਗਿਆਸੂ ਜੋ ਕੁਝ ਮੰਗਦਾ ਹੈ ਕਿ ਮੇਰਾ ਮਨ ਟਿਕ ਜਾਏ, ਮੇਰੇ ਮਨ ਵਿੱਚ ਰਸ ਆਏ, ਗੁਰੂ ਕੋਲ ਉਸ ਭੰਡਾਰ ਦੀ ਕਮੀ ਨਹੀਂ, ਭਰੇ ਹੋਏ ਨੇ ਤੇ ਜਿੰਨਾ ਦਏਗਾ ਹੋਰ ਓਨਾ ਹੀ ਫਿਰ ਬਚਿਆ ਰਹਿੰਦਾ ਹੈ। ਪਰ ਸਤਿਗੁਰੂ ਨੂੰ ਪਤਾ ਹੈ ਵੀ ਇੱਕ 5 ਸਾਲ ਦਾ ਬੱਚਾ ਹੈ ਤੇ ਕਹਿੰਦਾ ਮੈਨੂੰ 1 ਕਿਲੋ ਘਿਓ ਚਾਹੀਦਾ ਖਾਣ ਵਾਸਤੇ, ਭਲਵਾਨ ਬਣਨਾ ਮੈਂ, ਅੱਜ ਹੀ ਚਾਹੀਦਾ। ਉਹ ਦੇਣ ਵਾਲੇ ਨੂੰ ਪਤਾ ਵੀ ਇਹਦਾ ਅਜੇ ਸਰੀਰ ਤੇ 1 ਚਮਚ ਵੀ ਨਹੀਂ ਹਜ਼ਮ ਕਰ ਸਕਦਾ, 1 ਕਿਲੋ ਮੰਗਦਾ ਕਿਵੇਂ ਹਜ਼ਮ ਕਰੇਗਾ, ਫਿਰ ਉਹਨੂੰ ਥੋੜਾ ਥੋੜਾ ਦਿੰਦਾ ਵੀ ਉਮਰ ਵਧਾ ਆਪਣੀ ਤੇ ਨਾਲ ਤੂੰ ਵਰਗਸ਼ ਕਰ, ਅਭਿਆਸ ਕਰ, ਇਹਨੂੰ ਖਾ ਖਾ ਕੇ ਪਚਾ ਥੋੜੇ ਥੋੜੇ ਨੂੰ, ਤੇਰਾ ਸਰੀਰ ਇਸ ਖੁਰਾਕ ਨੂੰ ਸਹਿਣ ਕਰੇ, ਉਮਰ ਵੱਧ ਜਾਏ ਤੇਰੀ। ਆਹ ਜਿਹੜੀ ਪੰਕਤੀ ਕਹੀ ਹੈ ਨਾ ਗੁਰੂ ਸਾਹਿਬ ਨੇ ਕਿ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਛੋਟੇ ਛੋਟੇ ਕੀੜਿਆਂ ਨੂੰ ਇਹ ਰੀਸ ਆ ਗਏ ਵੀ ਅਸੀਂ ਵੀ ਆਕਾਸ਼ ਵਿੱਚ ਉੱਡੀਏ, ਪਰ ਪਰਤ ਕੇ ਵੇਖਿਆ ਨਹੀਂ ਖੰਭ ਤੇ ਹਨ ਕੋਈ ਨਹੀਂ, ਅਜੇ ਉਮਰ ਛੋਟੀ। ਆਹ ਜਿਹੜੇ ਆ ਕੀੜੇ ਹੁੰਦੇ ਨਾ ਜਦੋਂ ਬਾਰਿਸ਼ ਹੁੰਦੀ ਹੈ ਉੱਡਦੇ ਨੇ, ਤਾਂ ਇਹ ਜਦੋਂ ਪਹਿਲਾਂ ਜਨਮ ਲੈਂਦੇ ਇਹਨਾਂ ਨੂੰ ਖੰਭ ਨਹੀਂ ਹੁੰਦੇ, ਬਿਨਾਂ ਖੰਭ ਤੋਂ ਜ਼ਮੀਨ 'ਤੇ ਇਹਨਾਂ ਨੂੰ ਤੁਰਨਾ ਪੈਂਦਾ, ਕਿਸੇ ਕਿਸੇ ਨੂੰ ਖੰਭ ਨਿਕਲ ਆਉਂਦੇ ਵਿੱਚੋਂ, ਥੋੜ੍ਹਿਆਂ ਨੂੰ, ਕੁਦਰਤ ਦਾ ਨਿਯਮ ਹੈ ਉਹ ਸਾਰਿਆਂ ਨੂੰ ਖੰਭ ਲਾਉਂਦੀ ਨਹੀਂ, ਕਿਉਂਕਿ ਉਹ ਖੰਭ ਲਾਉਣ ਦੇ ਯੋਗ ਹੀ ਨਹੀਂ ਹੁੰਦੇ, ਖੰਭ ਉਹਨੂੰ ਹੀ ਲਾਉਂਦੀ ਹੈ ਜਿਹੜਾ ਉੱਡ ਕੇ ਵੀ ਜ਼ਮੀਨ 'ਤੇ ਰਹੇ, ਖਿਆਲ ਰੱਖਣ, ਜਿਹੜਾ ਉੱਚਾ ਵੀ ਚਲਾ ਜਾਏ ਫਿਰ ਵੀ ਨੀਵਾਂ ਰਹੇ, ਕੁਦਰਤ ਉਹਨੂੰ ਖੰਭ ਲਾਉਂਦੀ ਹੈ, ਉਹਨੂੰ ਦਾਤਾਂ ਬਖਸ਼ਦੀ ਹੈ। ਤਾਂ ਉਹ ਜਿਹੜੇ ਛੋਟੇ ਕੀੜੇ ਨੇ ਉਹਨਾਂ ਨੇ ਰੇਸ ਕੀਤੀ ਉੱਡੀਏ, ਪਰ ਕਿਵੇਂ ਹੋ ਸਕਦਾ ਸੀ, ਉਮਰ ਛੋਟੀ ਸੀ ਅਜੇ। ਤਾਂ ਗੁਰੂ ਸਾਹਿਬ ਨੇ ਇੱਥੇ ਕਿਹਾ ਵੀ ਰੀਸ ਨਾ ਕਰ, ਜਿਹੜੇ ਲੱਖਾਂ ਵਾਰੀ ਜਪ ਰਹੇ ਨੇ ਕਿਤੇ ਤੂੰ ਉਹਨਾਂ ਦੀ ਰੀਸ ਕਰਕੇ ਬੈਠ ਜਾਏ, ਗਲਤ ਹੋ ਜਾਏਗੀ ਗੱਲ, ਤੈਨੂੰ ਕਿਤਿਓਂ ਸ਼ੁਰੂ ਕਰਨਾ ਪਏਗਾ। ਜਿਹੜੇ ਅੱਜ ਇੱਕ ਦੋ ਜੀਵੋਂ ਲੱਖ ਹੋਏ ਵੱਲ ਚਲੇ ਗਏ, ਤੂੰ ਸਿੱਧਾ ਉੱਥੇ ਜਾਣਾ ਚਾਹੁੰਦਾ, ਉੱਥੇ ਨਹੀਂ ਜਾ ਸਕਦਾ, ਉਹਨਾਂ ਦਾ ਥੋੜ੍ਹਾ ਜਿਹਾ ਤੂੰ ਫੋਲ ਕੇ ਵੇਖ, ਜੀਵਨ ਕਿੱਥੋਂ ਤੁਰੇ ਨੇ, ਕਿੱਥੋਂ ਆਰੰਭਤਾ ਕੀਤੀ, ਕਿਵੇਂ ਕਿਵੇਂ ਘੜਿਆ ਹੈ ਆਪਣੇ ਜੀਵਨ ਨੂੰ, ਕਿਵੇਂ ਕਿਵੇਂ ਬਣਾਇਆ ਹੈ, ਸਹਿਜੇ ਸਹਿਜੇ ਉਹਨੂੰ ਕਮਾ ਕੇ ਜੀਵਨ ਦੇ ਵਿੱਚ ਧਾਰਨ ਕੀਤਾ, ਅਤੇ ਤਾਂ ਅੱਜ ਉਹ ਇੱਕ ਦੋ ਜੀਵੋਂ ਲੱਖ ਹੋਏ ਅਤੇ ਚਲੇ ਗਏ, ਸਿੱਧਾ ਨਹੀਂ ਕੋਈ ਜਾ ਸਕਦਾ। ਤਾਂ ਇੱਕ ਛੋਟਾ ਬੱਚਾ ਜਿਵੇਂ ਮੰਗਦਾ ਮੈਂ ਹੁਣੇ ਹੀ ਸ਼ਕਤੀਸ਼ਾਲੀ ਹੋ ਜਾਵਾਂ, ਨਹੀਂ, ਉਹਨੂੰ ਸਮਾਂ ਚਾਹੀਦਾ, ਉਹਦੀ ਉਮਰ ਵਧੇਗੀ ਫਿਰ ਉਹ ਖੁਰਾਕ ਪਹੁੰਚਾ ਸਕੇਗਾ। ਅਤੇ ਸਤਿਗੁਰੂ ਨੇ ਬਚਨ ਕੀਤੇ, ਕਹਿੰਦੇ ਜਿਵੇਂ ਗੁਰੂ ਵੱਲੋਂ ਦੇਣ ਵਿੱਚ ਕੋਈ ਕਮੀ ਨਹੀਂ, ਪਰ ਜਿਵੇਂ ਆਕਾਸ਼ ਵਿੱਚ ਬਿਜਲੀ ਚਮਕਦੀ ਹੈ ਅਤੇ ਅਲੋਪ ਹੋ ਜਾਂਦੀ ਹੈ ਇੱਕਦਮ, ਪਤਾ ਹੈ ਜੇ ਲਗਾਤਾਰ ਚਮਕ ਗਈ ਨਾ 5-7 ਮਿੰਟ, ਤਾਂ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਖਰਾਬ ਕਰ ਦੇਗੀ। ਤਾਂ ਜਦੋਂ ਕੋਈ ਵੀ ਇਸ ਰਾਹ 'ਤੇ ਤੁਰਦਾ ਹੈ, ਕਦੀ ਵੀ ਗੁਰੂ ਜਾਂ ਰੱਬ ਸਿੱਧਾ ਉਹਨੂੰ ਇੱਕਦਮ ਪ੍ਰਾਪਤੀ ਨਹੀਂ ਕਰਾਉਂਦਾ, ਕਿਉਂਕਿ ਉਹਦੀਆਂ ਅੱਖਾਂ ਉਹਨੂੰ ਸਹਿਣ ਕਰਨ ਦੇ ਯੋਗ ਨਹੀਂ ਹਨ। ਇੰਨੀ ਵੱਡੀ ਤਾਕਤ ਆਦਮੀ ਨੂੰ ਤਾਂ ਪਿੰਡ ਦਾ ਮੈਂਬਰ ਬਣਾ ਦਿਓ, ਪੰਚਾਇਤ ਦਾ ਸਰਪੰਚ ਬਣਾ ਦਿਓ, ਦੂਸਰੇ ਦਿਨ ਉਹਦੀ ਚਾਲ ਬਦਲ ਜਾਂਦੀ ਹੈ। ਆਦਮੀ ਨੂੰ ਤਾਂ ਗੁਰਦੁਆਰੇ ਦਾ ਪ੍ਰਧਾਨ ਬਣਾ ਦਿਓ ਅਤੇ ਵਾਪਸ ਘਰ ਆਉਂਦਾ ਅਤੇ ਘਰ ਦੇ ਜੀਵ ਪੁੱਛਦੇ ਨੇ ਵੀ ਅੱਜ ਹੋਰ ਤਰ੍ਹਾਂ ਬੈਠਦੇ ਹੋ, ਤੁਹਾਡੀ ਚਾਲ ਹੀ ਬਦਲ ਗਈ। ਕਹੇਗਾ ਮੇਰੇ ਨਾਲ ਦੇਖ ਕੇ ਗੱਲ ਕਰਨਾ, ਆ ਗਲੀ ਵਾਲੇ ਗੁਰਦੁਆਰੇ ਦਾ ਮੈਂ ਹੁਣ ਪ੍ਰਧਾਨ ਹਾਂ। ਤਾਂ ਇੰਨੀ ਕੁ ਪ੍ਰਾਪਤੀ ਹੈ। ਤਾਂ ਜਿੱਥੇ ਗੁਰੂ ਸਾਹਿਬ ਨੇ ਬਚਨ ਕੀਤੇ ਕਿ ਜਾਂ ਕਾ ਕਹਿਆ ਦਰਗਹਿ ਚੱਲੈ, ਜੇ ਉਹ ਚਾਹੇ ਤੇ ਕਾਇਨਾਤ ਦੇ ਵਿੱਚ ਕਰ ਸਕਦਾ ਕੁਝ, ਜਿਹਦੇ ਕੋਲ ਇੰਨੀ ਬਰਕਤ ਆ ਗਈ, ਤਾਂ ਇੰਨੀ ਬਰਕਤ ਇੱਕਦਮ ਆਈ ਤੇ ਬੰਦਾ ਕਿਵੇਂ ਸਹਿਣ ਕਰੇਗਾ, ਉਹਨੂੰ ਸਹਿਣ ਨਹੀਂ ਕਰ ਸਕਦਾ। ਤਾਂ ਥੋੜ੍ਹਾ ਥੋੜ੍ਹਾ ਗੁਰੂ ਸਾਹਿਬ ਨੇ ਜਿਹੜਾ ਮਾਰਗ ਦਿੱਤਾ, ਕਹਿੰਦੇ ਗੁਰੂ ਦਾ ਸਹਾਰਾ ਲੈ ਕੇ ਅਰਦਾਸ ਕਰ, ਬਹੁਤਾ ਨਾ ਮੰਗੀ, ਹੋ ਸਕਦਾ ਤੇਰੇ ਕੋਲ ਉਹ ਪਲੇਟਫਾਰਮ ਨਹੀਂ ਜਿਹਦੇ ਉੱਤੇ ਤੂੰ ਜਹਾਜ਼ ਉਤਾਰਨਾ ਚਾਹੁੰਦਾ, ਪਰ ਤੂੰ ਸਦਾ ਦੇ ਦਿੱਤਾ ਵੀ ਸਾਡੇ ਘਰ ਜਹਾਜ਼ ਉਤਾਰ ਦਿਓ। ਘਰ ਦਾ ਤੇ ਥਾਂ ਹੀ ਅਜੇ 10 ਫੁੱਟ ਹੈ, ਉਹ ਜਿਹੜੀ ਤੂੰ ਚੀਜ਼ ਉਤਾਰਨ ਦਾ ਯਤਨ ਕਰ ਰਿਹਾ ਉਹਨੂੰ ਤੇ ਬੜਾ ਲੰਮੀ ਪਰੜੀ ਚਾਹੀਦੀ ਹੈ। ਉਹ ਤੇ ਜਦੋਂ ਇੱਕ ਵਾਰੀ ਤੇਰੇ ਜੀਵਨ ਤੇ ਪੈਰ ਰੱਖੇਗਾ, ਤਾਂ ਉਹਨੂੰ ਸਹਿਣ ਕਰਨਾ, ਉਸ ਵਜਨ ਨੂੰ ਜਾਂ ਉਸ ਰਸ ਨੂੰ ਸਹਿਣਾ ਔਖਾ ਹੋ ਜਾਏਗਾ, ਹੰਕਾਰੀ ਹੋ ਜਾਏਗਾ ਬੰਦਾ, ਤੇ ਥੋੜੀ ਥੋੜੀ ਚੀਜ਼ ਤੋਂ ਝੱਟ ਹੰਕਾਰੀ ਹੁੰਦਾ। ਤਾਂ ਸਤਿਗੁਰੂ ਨੇ ਅੱਜ ਜੋ ਬਚਨ ਕੀਤੇ ਕਿ ਜਦੋਂ ਕੋਈ ਜਪਣ ਵਾਲਾ, ਉਹਨੂੰ ਪਿਆਰ ਕਰਨ ਵਾਲਾ ਕੁਝ ਪ੍ਰਾਪਤ ਕਰਦਾ, ਤਾਂ ਉਹਦੀ ਦਸ਼ਾ ਬਣ ਜਾਂਦੀ ਹੈ ਫਿਰ ਇੱਕ ਅਮਲੀ ਵਾਲੀ। ਗੁਰਬਾਣੀ ਵਿੱਚ ਸ਼ਬਦ ਆਏ ਨੇ ਜਿਵੇਂ ਇੱਕ ਅਮਲੀ ਪਹਿਲਾਂ ਥੋੜ੍ਹਾ ਜਿਹਾ ਨਸ਼ਾ ਖਾਂਦਾ, ਫਿਰ ਉਹਦੇ ਵਿੱਚ ਵਹਿ ਤੁਰਦਾ ਹੈ, ਫਿਰ ਉਹਨੂੰ ਲੋਕ ਦਵਾਈਆਂ ਖਵਾਉਂਦੇ ਨੇ ਨਸ਼ਾ ਛੱਡ ਜਾਏ, ਪਰ ਉਹ ਨਹੀਂ ਛੱਡਦਾ, ਉਹਨੂੰ ਹੋਰ ਵਧਾਈ ਜਾਂਦਾ, ਇੱਥੋਂ ਤੱਕ ਚਲਾ ਜਾਂਦਾ ਕਿ ਉਹਨੂੰ ਕੁਝ ਲੋਕ ਕਹਿੰਦੇ ਤੇਰੀ ਮੌਤ ਹੋ ਜਾਏਗੀ ਜੇ ਤੂੰ ਵਧਾਇਆ, ਉਹ ਕਹਿੰਦਾ ਮੈਂ ਆਪਣੀ ਜ਼ਿੰਦਗੀ ਗਵਾ ਦਿਆਂਗਾ ਪਰ ਇਹਨੂੰ ਨਹੀਂ ਛੱਡਾਂਗਾ, ਸਰੀਰ ਛੱਡ ਸਕਣਾ। ਇੱਕ ਇਸ ਤਰ੍ਹਾਂ ਦੀ ਦਸ਼ਾ ਗੁਰੂ ਨਾਨਕ ਸਾਹਿਬ ਨੇ ਕਹੀ ਹੈ ਕਿ ਜਦੋਂ ਕੋਈ ਉਹਨੂੰ ਪਿਆਰ ਕਰਦਾ ਤਾਂ ਇੱਕ ਦਿਨ ਉਹਦਾ ਸੰਬੰਧ ਬਣ ਜਾਏ ਉਹਦੇ ਨਾਲ, ਤਾਂ ਫਿਰ ਉਹ ਬੰਦਾ ਕਹਿੰਦਾ ਵੀ ਲੱਖ ਲੱਖ ਗੇੜਾ ਆਖੀਏ ਮੈਂ ਕਈ ਜਾਵਾਂ, ਹੋਰ ਕਈ ਜਾਵਾਂ, ਹੋਰ ਕਈ ਜਾਵਾਂ, ਇੰਨਾ ਕਈ ਜਾਵਾਂ ਕਿ ਨਸ਼ਾ ਪੀਣ ਵਾਲਾ ਪੀ ਪੀ ਕੇ ਉਹਨੂੰ ਕੋਈ ਕਹਿੰਦਾ ਨਾ ਪੀ, ਡਿੱਗ ਪਏਗਾ, ਬੇਹੋਸ਼ ਹੋ ਜਾਏਗਾ। ਔਰ ਉਹ ਇੱਥੋਂ ਤੱਕ ਚਲਾ ਜਾਂਦਾ, ਉਹ ਕਹਿੰਦਾ ਡਿੱਗਣ ਦੀ ਪਰਵਾਹ ਨਹੀਂ, ਸਮਾਜ ਦੀ ਹੁਣ ਕੋਈ ਪਰਵਾਹ ਨਹੀਂ, ਗਲੀ ਵਿੱਚ ਡਿੱਗਾਂਗੇ ਕਿ ਮੋੜ 'ਤੇ ਜਾਂ ਘਰ ਵਿੱਚ, ਇਹਦੀ ਕੀ ਚਿੰਤਾ ਕਰਨੀ। ਹੁਣ ਇਸ ਨਸ਼ੇ ਨਾਲ ਯਾਰੀ ਪਾਈ ਹੈ, ਤੋੜ ਨਿਭਾ ਦੇਣੀ ਹੈ, ਜ਼ਿੰਦਗੀ ਬਰਬਾਦ ਕਰ ਦੇਣੀ ਇਹਦੇ ਉੱਤੇ। ਇਸ ਤਰ੍ਹਾਂ ਕੋਈ ਬੰਦਾ ਕਰਦਾ, ਮਿੱਤਰਤਾ ਪਾਉਂਦਾ ਗੁਰਬਾਣੀ ਦੇ ਨਾਲ, ਇੰਨਾ ਜੀਵਨ ਉਹਦੇ ਉੱਤੇ ਨਿਸ਼ਾਵਰ ਕਰਨ ਦੀ ਹਿੰਮਤ ਹੈ ਕਿਤੇ? ਜੇ ਹੋ ਜਾਏ ਤਾਂ ਦੂਸਰੇ ਦਿਨ ਦੇਖ ਲੈਣਾ। ਫਿਰ ਜੇ ਇੰਨੀ ਹਿੰਮਤ ਕਿਸੇ ਵਿੱਚ ਆ ਜਾਏ ਕਿ ਕੁਝ ਵੀ ਹੋ ਜਾਏ ਇਹਨੂੰ ਪੀ ਵੀ ਜਾਣਾ ਹੈ, ਉੱਥੇ ਡਰ ਥੋੜ੍ਹੀ ਹੈ। ਇੱਥੇ ਤਾਂ ਡਰ ਕੇ ਬੰਦਾ ਪੈਰ ਪੈਰ 'ਤੇ ਪੁੱਛਦਾ ਜੀ ਇਹ ਕੀਤਾ ਤਾਂ ਇਹ ਨਾ ਹੋ ਜਾਏ, ਕਰਨ ਲੱਗਾ ਕੋਈ ਖਤਰਾ ਤਾਂ ਨਹੀਂ? ਸਾਰੇ ਖਤਰਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਆ ਇੱਧਰ ਸਿਰ ਕੱਟਾਂਗਾ ਤੇਰਾ। ਹੰਕਾਰ ਨੂੰ ਇੱਥੇ ਵੱਢ ਦੇਣਾ, ਉਸਨੇ ਪੁਰਾਣੀਆਂ ਸਾਰੀਆਂ ਆਦਤਾਂ ਉਹਨੇ ਮਾਰ ਦੇਣੀਆਂ ਨੇ, ਨਾਮ ਨੇ, ਸ਼ਬਦ ਨੇ। ਤਾਂ ਇਸ ਤਰ੍ਹਾਂ ਦਾ ਹੈ ਜਿਹਨੂੰ ਗੁਰੂ ਸਾਹਿਬ ਨੇ ਪ੍ਰੇਮ ਕਿਹਾ, ਜਿਹਦੇ ਵਿੱਚ ਔਰ ਬਚਨ ਕੀਤੇ ਕਹਿੰਦੇ ਉਸ ਅਮਲੀ ਨੂੰ ਅਮਲ ਛੁਡਾਇਆ ਤੇ ਉਹਦੀ ਮੌਤ ਹੋਣ ਲੱਗ ਪਈ। ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ। ਜਿਵੇਂ ਅਮਲ ਤੋਂ ਬਿਨਾਂ ਅਮਲੀ ਤੜਫਦਾ ਹੈ, ਉਹਦੀ ਜਿੰਦ ਟੁੱਟਦੀ ਹੈ, ਉਹਦੇ ਸਰੀਰ ਦੇ ਖੂਨ ਦੀ ਗਰਦਿਸ਼ ਰੁਕਦੀ ਹੈ, ਤਿਉਂ ਹਰ ਬਿਨ ਹਮ ਮਰ ਜਾਤੀ। ਇਹ ਉਹ ਦਸ਼ਾ ਜਿੱਥੇ ਅੱਜ ਗੁਰੂ ਨਾਨਕ ਸਾਹਿਬ ਬੋਲ ਰਿਹਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਜੀ ਨੇ ਮਾਤਾ ਤ੍ਰਿਪਤਾ ਜੀ, ਕਿਉਂਕਿ ਭਾਵੇਂ ਉਹ ਆਪ ਪਰਮੇਸ਼ਰ ਦਾ ਸਰੂਪ ਸਨ, ਪਰ ਉਹਨਾਂ ਨੇ ਸਾਨੂੰ ਕਰ ਕਰਕੇ ਦਿਖਾਇਆ। ਗੁਰੂ ਨਾਨਕ ਸਾਹਿਬ ਨੂੰ ਇਸ ਤਰ੍ਹਾਂ ਕਰਨ ਦੀ ਲੋੜ ਨਹੀਂ ਸੀ ਕਿ ਰੱਬ ਨੂੰ ਮੈਂ ਪੁਕਾਰ ਰਿਹਾ, ਕਿ ਉਹਨਾਂ ਨੇ ਬੈਠ ਬੈਠ ਕੇ ਉਹਨੂੰ ਯਾਦ ਕੀਤਾ, ਲੋੜ ਨਹੀਂ ਸੀ, ਕਿਉਂਕਿ ਖੁਦ ਹੀ ਤੇ ਆਪ ਤੇ ਖੁਦਾ ਸੀ। ਜਿਵੇਂ ਇੱਕ ਮਾਂ ਨੂੰ 40 ਸਾਲ ਦੀ ਜਾਂ 30 ਸਾਲ ਦੀ ਉਮਰ ਵਿੱਚ ਤੋਤਲੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੁੰਦੀ, ਉਹ ਤਾਂ ਬਚਪਨ ਵਿੱਚ ਕਰ ਆਈ ਹੈ 1-2 ਸਾਲ ਦੀ ਉਮਰ ਵਿੱਚ। ਪਰ ਹੁਣ ਜਦੋਂ ਛੋਟੇ ਜਿਹੇ ਬੱਚੇ ਨੂੰ ਸਿਖਾਉਣਾ ਹੈ ਤੇ ਉਹਨੂੰ ਫਿਰ ਉਹ ਤੋਤਲਾ ਬੋਲਣਾ ਪਏਗਾ, ਅੱਖਰ ਅੱਧੇ ਅੱਧੇ ਬਿਲਕੁਲ ਅਧੂਰੇ ਅੱਖਰ। ਤਾਂ ਜਿਹੜਾ ਗਿਆਨ ਦਿੱਤਾ ਜਾਂਦਾ ਉਹ ਕਦੀ ਪੂਰਾ ਨਹੀਂ ਹੁੰਦਾ, ਕਿਉਂਕਿ ਉਹ ਤੋਤਲੇ ਅੱਖਰ ਨੇ, ਸਿਖਾਉਣ ਵਾਸਤੇ ਨੇ। ਅਸੀਂ ਕਈ ਵਾਰੀ ਭਰਮ ਵਿੱਚ ਪੈ ਜਾਂਦੇ ਹਾਂ ਵੀ ਇਸ ਗੱਲ ਨੂੰ ਕਲੀਅਰ ਕਰਕੇ ਛੱਡਣਾ, ਅੱਜ ਤੱਕ ਨਹੀਂ ਕਰ ਸਕਿਆ ਕੋਈ। ਜੇ ਕਰ ਸਕਿਆ ਤੇ ਪੜ੍ਹੋ ਜਪਜੀ ਸਾਹਿਬ, ਕਿਤੇ ਕੀਤਾ ਹੈ, ਹੋਰ ਕੇਤੇ ਤੁਧ ਨੂੰ ਗਾਵਣ ਸੇ ਮੈਂ ਚਿੱਤ ਨਾ ਆਵਣ, ਨਹੀਂ ਹੋ ਸਕਦਾ ਹਿਸਾਬ। ਹਿਸਾਬ ਵੱਲ ਤੁਰ ਪੈਣਾ ਕੋਈ ਬਹੁਤਾ ਠੀਕ ਰਸਤਾ ਨਹੀਂ ਹੈ। ਗਿਆਨ ਜਿਹੜਾ ਹੈ ਸਹਾਰਾ ਦੇ ਸਕਦਾ ਹੈ, ਗਿਆਨ ਦੀ ਗੋਸ਼ਟੀ ਜਿਹੜੀ ਹੈ, ਪਰ ਗਿਆਨ ਦੁਆਰਾ ਕੋਈ ਜੀਵਨ ਨੂੰ ਪੂਰਾ ਹੱਲ ਕਰ ਲਵੇ ਐਸਾ ਕਿਤੇ ਸੰਭਵ ਨਹੀਂ ਹੈ, ਹੋ ਨਹੀਂ ਸਕਦਾ। ਕਿਉਂਕਿ ਉਹ ਤਾਂ ਇੱਕ ਮਾਂ ਦੀ, ਗੁਰੂ ਦੀ ਜਿਹੜੀ ਬੋਲੀ ਹੈ ਉਹ ਤਾਂ ਤੋਤਲੀ ਬੋਲੀ ਸਾਡੇ ਵਾਲੀ ਭਾਸ਼ਾ ਹੈ। ਗੁਰੂ ਦਾ ਮਤਲਬ ਹੀ ਇਹ ਹੈ ਕਿ ਜਿਹਨੂੰ ਦੋਵੇਂ ਭਾਸ਼ਾ ਹੁੰਦੀਆਂ ਨੇ, ਰੱਬ ਦੀ ਭਾਸ਼ਾ ਵੀ ਸਾਡੀ ਵੀ ਭਾਸ਼ਾ, ਦੁਭਾਸ਼ੀਆ ਹੈ। ਜਿਵੇਂ ਇੱਕ ਬੰਦੇ ਨੂੰ ਇੰਗਲਿਸ਼ ਆਉਂਦੀ, ਦੂਸਰੇ ਨੂੰ ਪੰਜਾਬੀ, ਆਪਸ ਵਿੱਚ ਗੱਲ ਨਹੀਂ ਕਰ ਸਕਣਗੇ। ਪੰਜਾਬੀ ਵਾਲਾ ਉਹਨੂੰ ਕੁਝ ਕਹੇਗਾ, ਉਹਨੇ ਨਹੀਂ ਸਮਝਣਾ, ਇੰਗਲਿਸ਼ ਵਾਲਾ ਉਹਨੂੰ ਜਵਾਬ ਦੇਗਾ, ਉਹਨੇ ਨਹੀਂ ਸਮਝਣਾ। ਤਾਂ ਉੱਥੇ ਇੱਕ ਹੋਰ ਵਿੱਚ ਚਾਹੀਦਾ ਹੈ, ਉਹ ਜਿਹੜਾ ਤੀਸਰਾ ਹੈ, ਜਿਹੜਾ ਵਿੱਚ ਖੜਾ, ਜਿਹਨੂੰ ਦੋਵੇਂ ਭਾਸ਼ਾ ਆਉਂਦੀਆਂ ਨੇ, ਇੰਗਲਿਸ਼ ਵੀ ਜਾਣਦਾ ਹੈ, ਪੰਜਾਬੀ ਵੀ, ਤਾਂ ਉਹ ਪੰਜਾਬੀ ਵਾਲੇ ਦੀ ਗੱਲ ਪੰਜਾਬੀ ਵਿੱਚ ਸੁਣੇਗਾ ਤੇ ਅੱਗੇ ਇੰਗਲਿਸ਼ ਵਾਲੇ ਨੂੰ ਉਹਦਾ ਤਰਜਮਾ ਕਰਕੇ ਸੁਣਾਏਗਾ ਵੀ ਇਹ ਆਦਮੀ ਇਹ ਕਹਿ ਰਿਹਾ, ਫਿਰ ਉਹਦਾ ਜਵਾਬ ਲਏਗਾ ਇੰਗਲਿਸ਼ ਵਿੱਚ, ਫਿਰ ਪੰਜਾਬੀ ਵਿੱਚ ਸਮਝਾਏਗਾ ਪਿੱਛੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੋਵੇਂ ਭਾਸ਼ਾ ਜਾਣਦੇ ਨੇ, ਸਾਡੀ ਵੀ, ਰੱਬ ਦੇ ਘਰ ਦੀ ਵੀ, ਇੱਧਰੋਂ ਸਾਡੀ ਗੱਲ ਸੁਣ ਕੇ ਉੱਧਰ ਕਹਿ ਦਿੰਦੇ ਨੇ ਉੱਧਰਲੇ ਉੱਧਰਲੇ ਪਾਸੇ ਇਹ ਅੱਖਰ ਨਹੀਂ ਚੱਲਦੇ। ਖਿਆਲ ਰੱਖਣਾ, ਜਿਹੜੀ ਅਸੀਂ ਅਰਦਾਸ ਕਰਨੇ ਹਾਂ ਨਾ, ਵੈਸੇ ਉਹ ਇੰਨਾ ਸਮਰੱਥ ਵੀ ਜਾਣਦਾ ਇੱਧਰ ਵੀ ਹੈ, ਪਰ ਜਿਹੜੀ ਉੱਧਰੋਂ ਜਵਾਬ ਆਉਣਾ ਹੈ ਉਹਨੂੰ ਅਸੀਂ ਨਹੀਂ ਸਮਝ ਸਕਾਂਗੇ। ਇਸ ਕਰਕੇ ਸਾਡੀ ਭਾਸ਼ਾ ਵਿੱਚ, ਤੋਤਲੀ ਭਾਸ਼ਾ ਵਿੱਚ ਗੱਲ ਕੀਤੀ, ਥੋੜ੍ਹੇ ਥੋੜ੍ਹੇ ਕੱਟ ਕੇ ਅੱਖਰ ਬੋਲੇ, ਇਸ ਲਈ ਸਮਝ ਨਹੀਂ ਆਉਂਦੇ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਕਿ ਇਹ ਮੁੰਦਾਵਣੀ ਸਤਿਗੁਰੂ ਪਾਈ। ਮੁੰਦਾਵਣੀ ਦਾ ਮਤਲਬ ਉਹ ਭਾਸ਼ਾ ਜਿਹਦੀ ਪੂਰੀ ਸਮਝ ਨਾ ਲੱਗੇ। ਗੁਰਸਿੱਖਾਂ ਲੱਦੀ ਭਾਲ, ਇਹ ਜਿਹੜੀ ਗੁਰਬਾਣੀ ਦੇ ਵਿੱਚ ਬੁਝਾਰਤ ਹੈ, ਮੁੰਦਾਵਣੀ ਹੈ, ਇਹ ਸਿੱਖਾਂ ਤੋਂ ਨਹੀਂ ਲੱਭੀ ਗਈ, ਗੁਰਸਿੱਖਾਂ ਨੇ ਲੱਭੀ ਹੈ। ਸ਼ਬਦ ਗੁਰਸਿੱਖਾਂ ਲੱਦੀ ਭਾਲ ਸਿੱਖ ਨਹੀਂ ਲੱਭ ਸਕਦਾ। ਸਿੱਖ ਜੋ ਕੁਝ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਉਹਨੂੰ ਨਹੀਂ ਲੱਭ ਸਕਦਾ, ਗੁਰਸਿੱਖ ਲੱਭ ਸਕਦਾ। ਤੇ ਗੁਰਸਿੱਖ ਉਹਨੂੰ ਕਹਿੰਦੇ ਨੇ ਜਿਹਦਾ ਸਿਰਫ ਸਰੀਰ ਸਿੱਖਦਾ ਹੈ, ਅੰਦਰਲੀ ਸਮਝਣ ਵਾਲੀ ਸ਼ਕਤੀ ਗੁਰੂ ਵਾਲੀ ਆ ਜਾ। ਜਿਹਦੇ ਸਰੀਰ ਗੁਰੂ ਦਾ ਤੇ ਜ਼ੁਬਾਨ ਸਿੱਖ ਦੀ, ਸ਼ਬਦ ਗੁਰੂ ਦਾ, ਅੱਖ ਸਿੱਖ ਦੀ ਤੇ ਦ੍ਰਿਸ਼ਟੀ ਗੁਰੂ ਦੀ। ਸਰੀਰ ਸਿਰਫ ਇੱਕ ਢਾਂਚਾ ਬਚਦਾ ਹੈ। ਤਾਂ ਹੀ ਤੇ ਭਾਈ ਗੁਰਦਾਸ ਜੀ ਨੇ ਇੱਕ ਸ਼ਬਦ ਕਿਹਾ ਹੈ, ਉਹਨਾਂ ਨੂੰ ਕਿਸੇ ਕਿਹਾ ਕਿ ਸਿੱਖ ਦੀ ਪੂਰੀ ਪਰਿਭਾਸ਼ਾ, ਸਿੱਖ ਕਿਹਨੂੰ ਕਹਿੰਦੇ ਆ, ਕੌਣ ਹੈ, ਕਿਵੇਂ ਦਾ ਹੈ, ਕਿਵੇਂ ਬੋਲਦਾ, ਕਿਵੇਂ ਤੁਰਦਾ ਹੈ, ਕਿਵੇਂ ਵੇਖਦਾ ਹੈ, ਕੀ ਖਾਂਦਾ ਹੈ। ਭਾਈ ਸਾਹਿਬ ਨੇ ਬੜਾ ਸੋਚ ਕੇ ਇੱਕ ਪਰਿਭਾਸ਼ਾ, ਇੱਕ ਉਦਾਹਰਨ ਦੇ ਦਿੱਤੀ। ਕਹਿਣ ਲੱਗੇ, ਮੈਂ ਕੁਝ ਨਹੀਂ ਕਹਿ ਸਕਦਾ, ਇੱਕੋ ਹੀ ਗੱਲ ਕਹਿ ਸਕਦਾ ਵੀ ਉਹ ਮੁਰਦੇ ਵਰਗਾ ਹੈ, ਨਾ ਮੁਰਦਾ ਬੋਲਦਾ ਹੈ, ਨਾ ਵੇਖਦਾ ਹੈ, ਕੁਝ ਨਹੀਂ ਕਰਦਾ। ਫਿਰ ਮੁਰਦਾ ਹੋਇਆ ਤੇ ਸਿੱਖ ਕੀ ਹੋਇਆ? ਉਹਨਾਂ ਨੇ ਕਿਹਾ ਨਹੀਂ, ਇੱਕ ਵਾਰੀ ਉਹ ਮੁਰਦਾ ਹੋ ਜਾਏ ਤੇ ਫਿਰ ਗੁਰੂ ਉਹਨੂੰ ਜਿੰਦਾ ਕਰਦਾ ਹੈ, ਫਿਰ ਗੁਰੂ ਉਹਨੂੰ ਜਿੰਦਾ ਕਰਕੇ ਆਪਣੀ ਜਿੰਦ ਵਿੱਚ ਪਾਏ ਤੇ ਆਪਣੀ ਜਿੰਦ ਨਾਲ ਉਸ ਸਿੱਖ ਦੇ ਅੰਦਰ ਸੋਚੇ, ਉਹ ਗਿਆਨ ਗੁਰੂ ਦਾ ਹੈ। ਆਪਣੀ ਜਿੰਦ ਦੇ ਨਾਲ ਉਹਨੂੰ ਤੋਰੇ, ਆਪਣੀ ਜਿੰਦ ਭਰੇ ਉਹਦੇ ਹੱਥਾਂ ਵਿੱਚ ਤੇ ਫਿਰ ਉਹ ਕਰੇ ਸੇਵਾ, ਫਿਰ ਉਹ ਗੁਰੂ ਕੀ ਸੇਵਾ ਹੈ, ਫਿਰ ਉਹ ਗੁਰਸਿੱਖ ਹੈ। ਤਾਂ ਫਿਰ ਜਦੋਂ ਕਿਸੇ ਸਿੱਖ ਦੀ ਇਉਂ ਕਹੀਏ ਮੁਰਦਾ ਹੋਏ ਮੁਰੀਦ, ਜਦੋਂ ਕੋਈ ਮੁਰਦਾ ਹੋ ਜਾਏ ਗੁਰੂ ਦੇ ਅੱਗੇ, ਉਹਦੇ ਵਿੱਚ ਕੁਝ ਨਾ ਰਵੇ, ਬੇਸਹਾਏ, ਬਿਲਕੁਲ ਕੁਝ ਪਤਾ ਨਹੀਂ, ਕੁਝ ਨਹੀਂ ਜਾਣਦਾ, ਤਾਂ ਉਦੋਂ ਫਿਰ ਜਿਹੜੀ ਗੁਰੂ ਦੀ ਦਿੱਤੀ ਬੁੱਧੀ ਹੈ ਉਹਦੇ ਨਾਲ ਜਦੋਂ ਬਾਣੀ ਨੂੰ ਪੜ੍ਹੇਗਾ, ਸੁਣੇਗਾ, ਤੇ ਜਿਹੜੇ ਉਹਦੇ ਵਿੱਚੋਂ ਭਾਵ ਅਰਥ ਆਉਣਗੇ ਉਹ ਸਿੱਖ ਵਾਲੇ ਨਹੀਂ ਹੋਣਗੇ, ਗੁਰਸਿੱਖ ਵਾਲੇ ਹੋਣਗੇ। ਕਿਉਂਕਿ ਸਿੱਖ ਇੱਕ ਵੱਖਰੀ ਹਸਤੀ ਹੈ, ਸਿੱਖ ਇਕੱਲਾ ਹੀ ਸਿੱਖ ਹੈ ਜੇ ਸੋਚਦਾ, ਆਉਂਦਾ ਹੈ, ਸੁਣ ਲੈਂਦਾ, ਫਿਰ ਵਿੱਚ ਫੈਸਲਾ ਕਰਨਾ ਵੀ ਗੁਰੂ ਦੀ ਮੰਨਣੀ ਹੈ ਕਿ ਨਹੀਂ। ਸੁਣ ਤੇ ਲਿਆ, ਚਲੋ ਹਿਸਾਬ ਲਾਂਗੇ ਜਾ ਕੇ, ਜਿਵੇਂ ਸੌਦਾ ਕਰਨ ਵਾਲਾ ਨਹੀਂ, ਜਿਵੇਂ ਕਿਸੇ ਪਲਾਟ ਦਾ, ਕਿਸੇ ਜ਼ਮੀਨ ਦਾ ਸੌਦਾ ਹੁੰਦਾ ਤੇ ਉੱਥੇ ਇਕੱਠੇ ਹੁੰਦੇ ਨੇ, ਅਗਲਾ ਕਹਿੰਦਾ ਇਹ ਕਰਨਾ ਹੈ, ਦੂਸਰਾ ਕਹਿੰਦਾ ਠੀਕ ਹੈ ਮੈਂ ਸੁਣ ਲਿਆ, ਜਾ ਕੇ ਹਿਸਾਬ ਲਾਵਾਂਗੇ, ਦੇਖਾਂਗੇ ਜਾ ਕੇ ਕਰਨਾ ਹੈ ਕਿ ਨਹੀਂ। ਤਾਂ ਇਹ ਸਿੱਖ ਹੈ ਜਿਹੜਾ ਰੋਜ਼ ਸੁਣਦਾ ਹੈ ਤੇ ਫਿਰ ਲੈ ਕੇ ਚਲਾ ਜਾਂਦਾ ਹਿਸਾਬ ਲਾਉਣ ਲਈ। ਸਤਿਗੁਰੂ ਨੇ ਕਿਹਾ ਸਾਰੀ ਉਮਰ ਕਿਹਦਾ ਹਿਸਾਬ ਹੀ ਨਾ ਕਰਦਾ ਰਹੀ, ਕੋਈ ਫੈਸਲਾ ਨਿਬੇੜ ਵੀ ਲੈ, ਕੋਈ ਹਿਸਾਬ ਨਾਲ ਨਹੀਂ ਗੱਲ ਬਣਨੀ। ਤਾਂ ਜਿਹੜਾ ਹਿਸਾਬ ਲਾਉਂਦਾ ਰਹਿੰਦਾ ਉਹਨੂੰ ਸਿੱਖ ਕਹਿੰਦੇ ਨੇ, ਮੰਨਣਾ ਹੈ ਕਿ ਨਹੀਂ। ਗੁਰੂ ਸਾਹਿਬ ਨੇ ਕਿਹਾ ਚਲੋ ਦੇਖ ਲੈਂਦੇ ਹਾਂ, ਗੁਰੂ ਸਾਹਿਬ ਨੇ ਕਿਹਾ ਕੁਝ ਬੇਵਿਸ਼ਵਾਸੀ ਵਾਲੀਆਂ ਗੱਲਾਂ ਛੱਡ ਦੇ, ਚਲੋ ਕਰਾਂਗੇ ਹਿਸਾਬ, ਦੇਖਾਂਗੇ ਸੋਚ ਕੇ ਕਰਨਾ ਇਸ ਤਰ੍ਹਾਂ ਕਿ ਨਹੀਂ। ਤਾਂ ਉਹ ਸਿੱਖ ਹੈ, ਜਿੱਦਣ ਉਹ ਗੁਰਸਿੱਖ ਬਣ ਗਿਆ ਫਿਰ ਉਹ ਸੋਚ ਨਹੀਂ ਸਕਦਾ, ਉਹਨੂੰ ਸੋਚਣ ਦਾ ਅਧਿਕਾਰ ਹੈ ਹੀ ਨਹੀਂ ਹੈ। ਗੁਰਸਿੱਖ ਨੇ ਜੇ ਕਿਹਾ ਮੈਂ ਸੋਚਾਂ ਤੇ ਗੁਰੂ ਸਾਹਿਬ ਨੇ ਕਿਹਾ ਸੋਚਣਾ ਕਾਹਦੇ ਨਾਲ ਹੀ, ਜਿਹੜਾ ਤੂੰ ਐਗਰੀਮੈਂਟ ਕੀਤਾ ਸੀ ਸਮਝੌਤਾ ਉਹਦੇ ਉੱਤੇ ਤੇ ਲਿਖਿਆ ਹੋਇਆ ਮੈਂ ਹੈ ਹੀ ਕੁਝ ਨਹੀਂ, ਸਿਰ ਤੇਰਾ ਹੀ ਹੈ, ਹੁਣ ਕਿੱਧਰ ਗਿਆ ਤੇਰਾ ਸਿਰ? ਮਨ ਵੇਚਿਆ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਹੁਣ ਗੁਰੂ ਦੀ ਮਤ ਦੇ ਉੱਤੇ ਫਿਰ ਸੋਚਣ ਤੁਰਿਆ ਕੀ ਲੋੜ ਪੈ ਗਈ? ਤਾਂ ਤੇਰਾ ਤੇ ਦਿਮਾਗ ਹੀ ਮੈਂ ਲੈ ਲਿਆ ਸੀ, ਸਿਰ ਤੂੰ ਦਿੱਤਾ ਹੈ, ਤੂੰ ਵੇਚ ਦਿੱਤਾ ਮੈਨੂੰ, ਤੇ ਜਿਹੜੀ ਚੀਜ਼ ਵੇਚ ਦਿੱਤੀ ਉਹਦੇ ਉੱਤੇ ਅਧਿਕਾਰ ਕਾਹਦਾ ਰਹਿੰਦਾ? ਉੱਤੇ ਅਗਲੇ ਦੀ ਹੈ, ਜੋ ਮਰਜ਼ੀ ਕਰੇ ਉਸਦਾ। ਇਸ ਕਰਕੇ ਜਿਹੜਾ ਗੁਰਬਾਣੀ ਵਿੱਚ ਹੈ ਉਹ ਗੁਰਸਿੱਖਾਂ ਨੇ ਪਾਲਿਆ ਹੈ। ਇਹ ਮੁੰਦਾਵਣੀ ਸਤਿਗੁਰੂ ਪਾਈ, ਗੁਰਸਿੱਖਾਂ ਲੱਧੀ ਭਾਲ। ਤਾਂ ਗੁਰੂ ਨਾਨਕ ਸਾਹਿਬ ਨੇ ਜੋ ਕੁਝ ਸਾਨੂੰ ਕਿਹਾ, ਕਰਨ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਸੀ, ਪਰ ਸਾਡੇ ਵਾਸਤੇ ਤੋਤਲੀ ਭਾਸ਼ਾ ਵਿੱਚ ਬੋਲਦੇ ਰਹੇ, ਕਰਕੇ ਦਿਖਾਇਆ। ਭਾਈ ਗੁਰਦਾਸ ਜੀ ਬੜੇ ਪਿਆਰੇ ਸ਼ਬਦ ਕਹਿੰਦੇ ਨੇ ਕਿ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ। ਪਹਿਲਾਂ ਬਖਸ਼ਿਸ਼ ਹੈ ਸੀ ਉਹਨਾਂ ਕੋਲ, ਫਿਰ ਉਹਨਾਂ ਨੇ ਘਾਲਣਾ ਕੀਤੀ, ਕਰਕੇ ਵਿਖਾਈ ਵੀ ਇਸ ਤਰ੍ਹਾਂ ਕਰੀਦੀ ਹੈ, ਇਸ ਤਰ੍ਹਾਂ ਕਰੀਦਾ, ਕਿਉਂਕਿ ਬੰਦੇ ਨੂੰ ਸਮਝ ਨਹੀਂ ਆਉਂਦੀ। ਕੋਲ ਵਾਲਾ ਕਰ ਕਰਕੇ ਦਿਖਾਏ ਨਾ, ਇਸ ਤਰ੍ਹਾਂ ਸਿੱਖਦਾ ਵੇਖ ਵੇਖ ਕੇ, ਸੱਚਾਈ ਹੈ। ਆਦਮੀ ਤੇ ਇੱਥੇ ਆਉਂਦਾ ਹੈ ਤੇ ਬੈਠਦਾ ਵੀ ਤਾਂ ਹੈ, ਜੇ ਚਾਰ ਸਰੀਰ ਬੈਠੇ ਹੋਣ ਤੇ, ਜੇ ਭੀੜ ਹੋਵੇਗੀ ਨਾ ਬਹੁਤੀ, ਵਿੱਚੋਂ ਉੱਠੇਗਾ ਨਹੀਂ, ਜਾਏਗਾ ਨਹੀਂ। ਵਿਚਾਰਾ ਕਮਜ਼ੋਰ ਹੈ, ਇਕੱਲਾ ਨਹੀਂ ਕੁਝ ਕਰ ਸਕਦਾ, ਉਹ ਭੀੜ ਦੇ ਧੱਕੇ ਨਾਲ ਤੁਰਦਾ ਹੈ ਜਿਵੇਂ ਹਵਾ ਚੱਲਦੀ ਹੈ, ਇੰਨਾ ਕਮਜ਼ੋਰ ਹੈ। ਤੇ ਜਿਉਂ ਜਿਉਂ ਉਹਦੇ ਵਿੱਚ ਗੁਰੂ ਦੀ ਮੱਤ ਆ ਜਾਂਦੀ ਹੈ, ਫਿਰ ਉਹ ਇਕੱਲਾ ਵੀ ਤੁਰ ਸਕਦਾ। ਤਾਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਰਕੇ ਦਿਖਾਇਆ, ਕਹਿਣ ਲੱਗੇ ਘਾਲ ਕਰਕੇ ਵਿਖਾਈ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉਂ ਬਣ ਆਈ। ਤਪੱਸਿਆ ਕੀਤੀ, ਤਪੱਸਿਆ ਦੇ ਅਰਥ ਸਰੀਰ ਦੀ ਸਾਧਨਾ ਕਰਕੇ ਦਿਖਾਈ। ਕਿਸੇ ਧੂਣੀ ਕੋਲ ਨਹੀਂ ਬੈਠੇ, ਕੋਈ ਖਾਣਾ ਪੀਣਾ ਛੱਡਿਆ ਨਹੀਂ ਉਹਨਾਂ ਨੇ। ਹਾਂ, ਛੁੱਟ ਗਿਆ ਹੋਵੇ ਕੁਝ ਦਿਨ ਤਾਂ ਵੱਖਰੀ ਗੱਲ ਹੈ, ਛੱਡਣ ਵਿੱਚ ਤੇ ਛੁੱਟ ਜਾਣ ਵਿੱਚ ਫਰਕ ਬੜਾ ਹੈ। ਤਾਂ ਉਹਨਾਂ ਨੇ ਤਪੱਸਿਆ ਦੇ ਅਰਥ ਨੇ ਸਰੀਰ ਦੀ ਸਾਧਨਾ ਕਰਕੇ ਦਿਖਾਈ। ਇਸ ਤਰ੍ਹਾਂ ਨੀਂਦ ਲੈਣੀ ਇੰਨੀ ਕੁ, ਇਸ ਤਰ੍ਹਾਂ ਖਾਣਾ ਹੈ, ਇਸ ਤਰ੍ਹਾਂ ਵੇਖਣਾ, ਇਹ ਸੁਣਨਾ ਹੈ, ਇੰਨਾ ਕੰਮ ਕਰਨਾ, ਇਸ ਤਰ੍ਹਾਂ ਬੋਲਣਾ ਹੈ, ਇਹ ਕਰਕੇ ਦਿਖਾਇਆ। ਤਾਂ ਵੱਡੇ ਭਾਗ ਹਰ ਸਿਉਂ ਬਣ ਆਈ। ਬਾਬਾ ਪਹਿੰਦਾ ਅੱਗੇ ਬਚਨ ਆਉਂਦੇ ਨੇ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਰੇਤ ਤੇ ਅੱਕ ਖਾਧੇ ਤੇ ਰੋੜਾਂ ਦੇ ਉੱਤੇ ਆਰਾਮ ਕੀਤਾ। ਇਹ ਸਿਰਫ ਸਿੰਬਲ ਨੇ, ਇਸ਼ਾਰੇ ਕੀਤੇ ਗਏ ਨੇ। ਵੈਸੇ ਰੇਤ ਨਹੀਂ ਖਾਧੀ ਗੁਰੂ ਸਾਹਿਬ ਨੇ। ਰੇਤ ਦਾ ਮਤਲਬ ਇਹ ਹੈ ਕਿ ਆਰੰਭ ਦੇ ਵਿੱਚ ਜਦੋਂ ਬੰਦਾ ਇੱਧਰ ਤੁਰੇਗਾ, ਇਸ਼ਾਰਾ ਕੀਤਾ ਭਾਈ ਗੁਰਦਾਸ ਜੀ ਨੇ, ਜਦੋਂ ਆਰੰਭ ਵਿੱਚ ਤੁਰੇਗਾ ਨਾ, ਤੇ ਪਹਿਲੇ ਦਿਨ ਕਿਸੇ ਉੱਤੇ ਆਕਾਸ਼ ਵੱਲ ਨਾ ਵੇਖੀ ਵੀ ਪੰਜ ਬਾਣੀਆਂ ਪੜੀਆਂ ਨੇ ਜੀਭ ਤੇ ਟਪਕਦਾ ਰਸ ਕੇ, ਨਹੀਂ ਨਹੀਂ, ਪਹਿਲਾਂ ਰੇਤ ਡਿੱਗੇਗੀ, ਫਿੱਕਾ ਹੋਵੇਗਾ ਪਹਿਲਾਂ ਬਿਲਕੁਲ। ਹੁਣ ਇੱਥੇ ਜੇ ਭਰਮਾਉਣਾ ਆਵੇ ਤੇ ਝੂਠ ਬੋਲਿਆ ਜਾ ਸਕਦਾ, ਤੁਸੀਂ ਕਰਕੇ ਵੇਖੋ। ਆ ਬੜੇ ਮਜ਼ਮ ਨਿਕਲੇ, ਕਹਿੰਦੇ ਆਓ ਪੰਜ ਮਿੰਟ ਵਿੱਚ ਚਾਨਣ ਦਿਖਾ ਦਿਆਂਗੇ। ਉਹ ਕਹਿੰਦੇ ਤਿੰਨ ਕੁ ਦਿਨ ਕੱਢ ਦਿਓ, ਸੱਚਖੰਡ ਤੱਕ ਲੈ ਜਾਵਾਂਗੇ ਤੁਹਾਨੂੰ। ਸ਼ਾਇਦ ਧਰਮ ਦੇ ਨਾਂ ਤੇ ਇੰਨਾ ਝੂਠ ਕਦੇ ਨਹੀਂ ਬੋਲਿਆ ਗਿਆ ਜਿੰਨਾ ਅੱਜ ਦੇ ਗੁਰੂ ਬੋਲ ਰਹੇ ਨੇ। ਇਹ ਤਿੰਨ ਦਿਨਾਂ ਦਾ ਹੱਦ ਹੋ ਗਈ। ਇੱਕ ਕਣਕ ਦਾ ਦਾਣਾ ਪੱਕਣ ਲੱਗਿਆਂ, ਕਣਕ ਪੱਕਣ ਲੱਗਿਆਂ ਵੀ 6 ਮਹੀਨੇ ਲੱਗ ਜਾਂਦੇ ਨੇ, ਇੱਥੇ ਰੱਬ 3 ਦਿਨਾਂ ਵਿੱਚ ਮਿਲਦਾ ਹੈ। ਕਿੰਨੇ ਫਿਕਸ ਕੀਤਾ ਹੈ? ਕੋਈ ਹੋਵੇ ਇਸ ਤਰ੍ਹਾਂ ਦਾ ਜਿਹਨੇ ਪਹਿਲਾਂ ਬਹੁਤ ਕੁਝ ਕਰ ਲਿਆ ਹੋਵੇ, ਤੇ ਉਹਦੇ ਵਾਸਤੇ ਤਾਂ ਕਹਿ ਸਕਦੇ ਹਾਂ ਵੀ 3 ਦਿਨ ਵੀ ਨਹੀਂ, 3 ਮਿੰਟ ਤੋਂ ਵੀ ਪਹਿਲਾਂ ਮਿਲ ਸਕਦਾ, ਆਜ ਮਿਲਾਵਾ ਸ਼ੇਖ ਫਰੀਦ। ਪਰ ਉਹ ਕਹਿੰਦੇ ਨੇ ਆਓ, ਬਸ ਪ੍ਰਕਾਸ਼ ਵੀ ਹੋ ਜਾਏਗਾ, ਅਨਹਦ ਦਾ ਨਾਦ ਵੀ ਵਜਾ ਦਿਆਂਗੇ। ਕੰਧਾਂ ਵਿੱਚ ਲਾਏ ਹੋਏ ਨਾ ਸਾਊਂਡ, ਚੌਵਾਂ ਪਾਸੇ ਲਾਈਟਾਂ ਵੀ ਲੱਗੀਆਂ ਹੋਈਆਂ, ਹਰੀਆਂ ਨੀਲੀਆਂ ਸਾਰੀਆਂ। ਤਾਂ ਇਸ ਤਰ੍ਹਾਂ ਬੇਵਕੂਫ ਬਣਾਇਆ ਜਾਂਦਾ ਸੰਸਾਰ ਨੂੰ। ਭਾਈ ਗੁਰਦਾਸ ਜੀ ਨੇ ਕਿਹਾ ਪਹਿਲਾਂ ਕੋਈ ਰਸ ਨਹੀਂ, ਸੱਚਾਈ ਹੈ। ਔਰ ਜਿਹੜਾ ਝੂਠ ਬੋਲ ਕੇ ਵਿਸ਼ਵਾਸ ਬਣਾਇਆ ਜਾਂਦਾ ਉਹ ਐਸਾ ਟੁੱਟਦਾ ਵੀ ਬੰਦਾ ਨਾਸਤਿਕ ਹੋ ਜਾਂਦਾ ਹੈ। ਪਹਿਲਾਂ ਤਾਂ ਰੇਤ ਆਏਗੀ, ਰੇਤ ਦਾ ਮਤਲਬ ਫਿੱਕਾਪਣ ਆਏਗਾ, ਬੇਰਸੀ ਆਏਗੀ, ਆਰੰਭ ਵਿੱਚ ਨਹੀਂ ਹੋ ਸਕਦਾ। ਕੋਈ ਗੁਰੂ ਸਾਹਿਬ ਨੇ ਇਸ ਤਰ੍ਹਾਂ ਦੀ ਲੇਵੀ ਨਹੀਂ ਲਾਈ, ਪੋਚਾ ਨਹੀਂ ਮਾਰਿਆ। ਪਹਿਲਾਂ ਤੁਰੇਗਾ, ਰੇਤ ਅੱਕ ਆਹਾਰ ਕਰ, ਅੱਕ ਕਿੰਨਾ ਕੌੜਾ ਹੈ, ਮੂੰਹ ਕੌੜਾ ਹੋਵੇਗਾ ਪਹਿਲਾਂ, ਕੋਈ ਨਹੀਂ ਮਨ ਟਿਕੇਗਾ, ਕੋਈ ਧਿਆਨ ਨਹੀਂ ਟਿਕੇਗਾ, ਪਹਿਲਾਂ ਬਾਣੀ ਪੜ ਨਿਤਨਿਮ ਕਰਨ, ਕੋਈ ਰਸ ਨਹੀਂ ਆਉਣ ਵਾਲਾ ਪਹਿਲਾਂ ਪਹਿਲ, ਪਹਿਲਾਂ ਕੁਝ ਵੀ ਨਹੀਂ ਹੋਏਗਾ, ਇਸ ਲਈ ਆਰੰਭਤਾ ਇੱਥੋਂ। ਹਾਂ, ਜੇ ਤੂੰ ਇਸ ਰੇਤ ਤੇ ਅੱਕ ਨੂੰ ਚੰਗੀ ਤਰ੍ਹਾਂ ਖਾ ਗਿਆ, ਇਸ ਬੇਰਸੀ ਦੇ ਉੱਤੇ ਵੀ ਤੂੰ ਸ਼ਰਧਾ ਕਰ ਲਈ ਵੀ ਇਹ ਵੀ ਗੁਰੂ ਕੀ ਬਖਸ਼ਿਸ਼ ਹੈ, ਇਹਦੇ ਉੱਤੇ ਹੀ ਰੁਕ ਗਿਆ, ਤਾਂ ਇਹ ਬੇਰਸੀ ਜਿਹੜੀ ਹੈ ਇਹ ਬੀਜ ਬਣ ਜਾਏਗੀ ਅੰਮ੍ਰਿਤ ਦਾ, ਇਹਦੇ ਵਿੱਚੋਂ ਹੀ ਅੰਮ੍ਰਿਤ ਨਿਕਲਣਾ। ਬੰਦਾ ਇਹਦੇ ਉੱਤੇ ਜਦੋਂ ਬੇਰਸੀ ਆਉਂਦੀ ਉਹਦੇ ਉੱਤੇ ਸ਼ਰਧਾ ਨਹੀਂ ਕਰਦਾ, ਬਾਹਰੋਂ ਨਾ ਬੋਲੇਗਾ, ਅੰਦਰੋਂ ਕਹੀ ਜਾਂਦਾ ਵੀ ਕੀ ਮਿਲਿਆ ਇਹ ਕਰਕੇ, ਇਸ ਲਈ ਉੱਥੇ ਸ਼ਰਧਾ ਨਹੀਂ ਜਾਗਦੀ, ਉਹਦੇ ਵਿੱਚੋਂ ਹੀ ਤਾਂ ਨਿਕਲਣਾ ਸਾਰਾ ਕੁਝ, ਉਹਦੇ ਅੰਦਰੋਂ ਹੀ ਸਭ ਕੁਝ ਪੈਦਾ ਹੋਣਾ ਹੈ। ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਬਾ ਜੀ ਨੇ ਕਰਕੇ ਦਿਖਾਇਆ ਕਿ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕੀ ਗੁਰ ਕਰੀ ਵਿਛਾਈ, ਪਹਿਲਾਂ ਪਹਿਲ ਚੌਂਕੜਾ ਮਾਰ ਕੇ ਬੈਠੇਗਾ ਤੇ ਭਾਵੇਂ ਗੱਦੇ ਤੇ ਬੈਠ ਜਾਈ, ਇਉਂ ਲੱਗੇਗਾ ਜਿਵੇਂ ਰੋੜ ਚੁੱਭ ਦੇਣੇ ਥੱਲਿਓ, ਕਦੀ ਇਹ ਕਰਵਟ ਕਦੀ ਉਹ ਕਰਵਟ, ਕਦੀ ਗੋਡਿਆਂ ਵਿੱਚ ਦਰਦ, ਕਦੀ ਰੀੜ ਦੀ ਹੱਡੀ ਵਿੱਚ ਦਰਦ ਹੋ ਗਈ, ਕਦੀ ਸਿਰ ਵਿੱਚ ਦਰਦ ਆ ਗਈ, ਕਿਉਂਕਿ ਸਰੀਰ ਨੇ ਕੀਤਾ ਹੀ ਕੁਝ ਨਹੀਂ, ਕਦੀ ਤਰਤੀਬ ਦੇ ਅੰਦਰ ਸਾਰੀਆਂ ਚੀਜ਼ਾਂ ਵਿੱਚ ਤਰਤੀਬ ਹੈ। ਤੁਸੀਂ ਕਿਸੇ ਵਿਸ਼ਵ ਵਿਦਿਆਲੇ ਵਿੱਚ ਚਲੇ ਜਾਓ, ਕਿਸੇ ਕੋਰਟ ਵਿੱਚ ਚਲੇ ਜਾਓ, ਕਦੀ ਉੱਥੇ ਵੇਖਿਆ ਬੰਦਾ ਕਦੀ ਇੱਧਰ ਦਾ ਗੋਡਾ ਖੜਾ ਕਰਕੇ ਬੈਠਾ, ਕਦੀ ਅੱਧਾ ਕੁਛ ਸੁੱਤਾ ਹੋਇਆ, ਕੋਈ ਆਪਸ ਵਿੱਚ ਗੱਲਾਂ ਕਰੀ ਜਾ ਰਿਹਾ, ਵੇਖਿਆ ਕਦੀ ਕਿਸੇ ਨੇ ਕਿਸੇ ਕਲਾਸ ਦੇ ਅੰਦਰ, ਜਾਂ ਕੋਈ ਕਿਸੇ ਸਕੂਲ ਦੇ ਵਿੱਚ ਇਸ ਤਰ੍ਹਾਂ ਦੀ ਕਲਾਸ ਹੈ ਕਿ ਜਿੱਥੇ ਵਿਦਿਆਰਥੀ ਜਦੋਂ ਮਰਜ਼ੀ ਆਏ ਤੇ ਜਦੋਂ ਮਰਜ਼ੀ ਜਾਏ, ਹੈ ਕੋਈ ਕਲਾਸ ਇਸ ਤਰ੍ਹਾਂ ਦੀ? ਤਾਂ ਉੱਥੇ ਤਰਤੀਬ ਵਿੱਚ ਹੁੰਦਾ, ਇਸ ਕਰਕੇ ਉਹ ਪ੍ਰਾਪਤੀ ਵੀ ਪੂਰੀ ਹੋ ਜਾਂਦੀ ਹੈ। ਤਾਂ ਧਰਮ ਦੇ ਵਿੱਚ ਕੀ ਹੈ, ਤਰਤੀਬ ਤੋਂ ਹੀਣਾ ਹੈ ਮਨੁੱਖ, ਤਰਤੀਬ ਹੈ ਨਹੀਂ। ਜਿਹੜੇ ਕਾਰਜ ਨੂੰ ਕਰਨਾ ਹੈ ਧਰਮ ਵਿੱਚ, ਇੱਕ ਗੱਲ ਪੱਲੇ ਬੰਨ ਲੈਣੀ ਚਾਹੀਦੀ, ਜਿਹੜੇ ਕੰਮ ਨੂੰ ਕਰਨਾ ਪੂਰਾ ਕਰਨਾ ਚਾਹੀਦਾ, ਨਹੀਂ ਤੇ 1% ਵੀ ਨਹੀਂ ਕਰਨਾ ਚਾਹੀਦਾ, ਸਮਾਂ ਉਹਦੇ ਵਿੱਚ ਪੂਰਾ ਦੇਣਾ ਚਾਹੀਦਾ, ਨਹੀਂ ਤੇ ਉਹਨੂੰ ਕਰਨਾ ਨਹੀਂ ਚਾਹੀਦਾ, ਕਿਉਂਕਿ ਉਹਦੇ ਵਿੱਚੋਂ ਨਿਕਲੇਗਾ ਕੁਝ ਨਹੀਂ। ਇਸ ਕਰਕੇ ਸਤਿਗੁਰੂ ਨੇ ਕਰਕੇ ਦਿਖਾਇਆ, ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਣ ਆਈ। ਬਾਬਾ ਪਹਿੰਦਾ ਸੱਚਖੰਡ, ਫਿਰ ਸੱਚਖੰਡ ਗਏ, ਪਹਿੰਦਾ ਦਾ ਅਰਥ ਉੱਥੇ ਸਤਿਕਾਰ ਮਿਲਿਆ, ਉੱਥੇ ਸਰੋਪਾ ਮਿਲਿਆ, ਪਹਿਰਾਇਆ ਗਿਆ। ਬਾਬਾ ਪਹਿੰਦਾ ਸੱਚਖੰਡ ਕੀ ਮਿਲਿਆ, ਨਵਨਿਧ ਨਾਮ ਗਰੀਬੀ ਪਾਈ, ਨਿਮਰਤਾ ਦੀ ਦਾਤ ਮਿਲੀ ਉਸ ਘਰ ਦੇ ਵਿੱਚੋਂ। ਫਿਰ ਬਾਬਾ ਦੇਖੇ ਧਿਆਨ ਧਰ, ਬਾਬਾ ਜੀ ਨੇ ਫਿਰ ਧਿਆਨ ਕਰਕੇ ਵੇਖਿਆ ਸੰਸਾਰ ਵਿੱਚ ਕੀ ਹੈ। ਬਾਬਾ ਦੇਖੇ ਧਿਆਨ ਧਰ, ਜਲ ਦੀ ਸਭ ਪ੍ਰਿਥਵੀ ਦਿਸ ਆਈ, ਧਰਤੀ ਸਾਰੀ ਸੜ ਰਹੀ ਹੈ ਨਾਮ ਤੋਂ ਬਿਨਾਂ। ਬਾਜੋ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ, ਚੜਿਆ ਸੋਧਨ ਧਰਤ ਲੁਕਾਈ। ਇਸ ਤਰ੍ਹਾਂ ਕਰਕੇ ਦਿਖਾਇਆ ਵੀ ਪਹਿਲਾਂ ਆਪ ਕਰਨਾ ਹੈ, ਫਿਰ ਅੱਗੇ ਤੁਰਨਾ ਹੈ। ਤਾਂ ਸਤਿਗੁਰੂ ਨੇ ਆਪਣੀ ਜ਼ਿੰਦਗੀ ਦੇ ਪਹਿਲੇ ਦਿਨ ਇਸ ਤਰ੍ਹਾਂ ਜਪਿਆ, ਜਿਹਨੂੰ ਅੱਜ ਕਿਹਾ ਇੱਕ ਦੋ ਜੀਭੋਂ ਲੱਖ ਹੋਵੇ, ਲੱਖ ਹੋਵੇ ਲੱਖ ਬੀਸ, ਇਸ ਤਰ੍ਹਾਂ ਬਹੁਤਾਤ ਵਿੱਚ ਕੀਤਾ। ਜਿਹੜੀ ਉਹਨਾਂ ਦੀ ਜ਼ਿੰਦਗੀ ਦੇ ਪਹਿਲੇ ਦਿਨ ਨੇ, ਕੋਈ 9 ਸਾਲ ਦੀ ਉਮਰ ਤੋਂ 14 ਤੱਕ, ਇਹ ਜਿਹੜੇ 5 ਸਾਲ ਬੜੇ ਅਜੀਬ ਨੇ, ਸਾਲ ਵਿੱਚ 2 ਮਹੀਨੇ ਬੋਲਚਾਲ ਕਰਨੀ ਹੈ, ਬਾਹਰ ਵਿਚਰਨਾ, 2 ਮਹੀਨੇ ਚੁੱਪ ਕਰ ਜਾਣਾ ਹੈ। ਇਸ ਤਰ੍ਹਾਂ ਇਤਿਹਾਸ ਦੇ ਵਿੱਚ ਲਿਖਿਆ ਮਿਲਦਾ ਕਿ ਇਹਨਾਂ ਸਾਲਾਂ ਦੌਰਾਨ ਬੜੀ ਵਾਰੀ ਉਹਨਾਂ ਦੇ ਜੀਵਨ ਵਿੱਚ ਤਬਦੀਲੀ ਆਈ, ਕਦੀ ਬਾਹਰ ਆ ਜਾਂਦੇ। ਪਿਤਾ ਕਲਿਆਣ ਦਾਸ ਜੀ ਕਹਿੰਦੇ ਤੂੰ ਕਰਦਾ ਕੁਝ ਨਹੀਂ, ਇਕੱਲਾ ਲੜਕਾ ਹੈ। ਉਹਨਾਂ ਦੀ ਨਜ਼ਰ ਆਪਣੀ ਸੀ, ਪਟਵਾਰੀ ਸਨ, ਉਹ ਕਹਿੰਦੇ ਤੂੰ ਕੰਮ ਕੋਈ ਨਹੀਂ ਕਰਦਾ, ਕਿਵੇਂ ਚੱਲੇਗਾ? ਤਾਂ ਫਿਰ ਵਿੱਚ ਵਿੱਚ ਮੰਨ ਲੈਂਦੇ, ਤਾਂ ਮੰਨ ਕੇ ਤੁਰੇ ਸਨ। ਤਾਂ ਇੱਕ ਦਿਨ ਅੱਕ ਕੇ ਕਿਹਾ ਉਹਨਾਂ ਦੇ ਪਿਤਾ ਜੀ ਨੇ, ਹੋਰ ਤੂੰ ਕੁਝ ਨਹੀਂ ਕਰ ਸਕਦਾ, ਨਾ ਤੇ ਦੁਕਾਨ ਕਰ ਸਕਿਆ, ਉਹ ਵੀ ਲੁਟਾ ਕੇ ਆ ਗਿਆ, ਤਾਂ ਇੱਕੋ ਕੰਮ ਬਚਿਆ ਕਿ ਤੂੰ ਹੁਣ ਪਸ਼ੂ ਇਹ ਮੱਝਾਂ ਗਾਵਾਂ ਚਰਾ ਕੇ ਲੈ ਆਵਿਆ ਕਰ, ਜ਼ਮੀਨ ਆਪਣੀ ਹੈ। ਸਤਿਗੁਰੂ ਮੰਨ ਗਏ ਕਿਉਂਕਿ ਉਹਦੇ ਨਾਲ ਉਹਨਾਂ ਦਾ ਥੋੜ੍ਹਾ ਜਿਹਾ ਜੋੜ ਹੈ ਸੀ ਇਹਨਾਂ ਚੀਜ਼ਾਂ ਨਾਲ, ਵੀ ਚਲੋ ਥੋੜ੍ਹਾ ਜਿਹਾ ਆ ਪਬਲਿਕ ਵਿੱਚੋਂ ਬਾਹਰ ਨਿਕਲਾਂਗੇ, ਕਿਤੇ ਇਕਾਂਤ ਮਿਲ ਜਾਏਗੀ, ਕਿਤੇ ਕੋਈ ਕੁਦਰਤ ਦਾ ਨਜ਼ਾਰਾ ਉੱਥੇ ਬੈਠ ਜਾਂਗੇ, ਤਾਂ ਚਲੇ ਗਏ। ਪਰ ਹੁਣ ਇਸ ਤਰ੍ਹਾਂ ਦਾ ਜਿਹੜਾ ਜੀਵਨ ਹੈ ਉਹ ਤਾਂ ਜਿੱਥੇ ਜਾਏਗਾ ਉੱਥੇ ਕੋਈ ਨਾ ਕੋਈ ਨਵੀਂ ਕੁਝ ਨਾ ਕੁਝ ਹੋਰ ਵਾਪਰ ਜਾਏਗਾ, ਫਿਰ ਪੁਆੜੇ ਦੀ ਗੱਲ ਸ਼ੁਰੂ ਹੋ ਜਾਏਗੀ। ਤਾਂ ਉਹ ਮੱਝਾਂ ਸਾਰੀਆਂ ਉੱਥੇ ਇੱਕ ਦਿਨ ਬੈਠੇ ਰੁੱਖ ਦੇ ਥੱਲੇ ਤੇ ਧਿਆਨ ਜੁੜ ਗਿਆ। ਖੈਰ ਇਹ ਸਾਡੀ ਕੌਮ ਨੇ ਦਿਖਾਇਆ ਤੇ ਇਹੀ ਹੈ, ਸਾਡੇ ਸਾਖੀਕਾਰਾਂ ਨੇ ਵੀ ਬਈ ਨੀਂਦ ਆ ਗਈ ਸੀ, ਸੌ ਗਏ ਸੀ। ਆਪਣੇ ਹਿਸਾਬ ਨਾਲ ਹੀ ਬੰਦਾ ਗੁਰੂ ਦੀਆਂ ਤਸਵੀਰਾਂ ਵੀ ਬਣਾਉਂਦਾ ਨਾ, ਜਿਵੇਂ ਅਸੀਂ ਸੋਚਦੇ ਹਾਂ ਵੀ ਰਾਤ ਵੀ ਸੁੱਤੇ ਸੀ 8 ਘੰਟੇ ਤੇ ਪ੍ਰਸ਼ਾਦਾ ਰੱਜ ਕੇ ਛਕ ਲਿਆ, 12 ਵਜੇ ਫਿਰ ਸੌ ਜਾਣਾ, 4 ਵਜੇ ਫਿਰ ਉੱਠਣਾ ਹੈ, ਤਾਂ 12 ਤੇ 14 ਘੰਟੇ ਸੌਣਾ ਹੈ। ਤੇ ਗੁਰੂ ਨਾਨਕ ਸਾਹਿਬ ਸੌ ਗਏ ਉੱਥੇ ਰੁੱਖ ਦੇ ਥੱਲੇ ਜਾ ਕੇ, ਜਾਂ ਉਹਨਾਂ ਨੂੰ ਪਤਾ ਨਹੀਂ ਲੱਗਾ ਵੀ ਮੱਝਾਂ ਜਿਹੜੀਆਂ ਨੇ ਵੜ ਗਈਆਂ ਖੇਤ ਵਿੱਚ, ਕੀ ਉਹਨਾਂ ਦਾ ਇਸ ਤਰ੍ਹਾਂ ਦਾ ਜੀਵਨ ਸੀ ਵੀ ਦਿਨੇ ਵੀ ਸੁੱਤੇ ਰਹਿੰਦੇ ਤੇ ਰਾਤ ਵੀ। ਉਹ ਤਾਂ ਐਸੀ ਇੱਕ ਦਸ਼ਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿ ਜਿਹੜਾ ਉਹਨਾਂ ਦੇ ਕੋਲੋਂ ਥੋੜ੍ਹਾ ਜਿਹਾ ਖਹਿ ਕੇ ਲੰਘ ਗਿਆ, ਨੀਂਦਾਂ ਤੇ ਉਹਨਾਂ ਦੀਆਂ ਵੀ ਉੱਡ ਗਈਆਂ ਤੇ ਆਪ ਦਿਨੇ ਸੌਂਦੇ ਹੋਣਗੇ, ਕਿਵੇਂ ਹੋ ਸਕਦਾ ਹੈ। ਤਾਂ ਉਹ ਵਾਪਰਿਆ ਤਾਂ ਹੋਰ ਸੀ ਪਰ ਵਿਆਖਿਆ ਜਿਹੜੀ ਆਪਣੇ ਢੰਗ ਨਾਲ, ਅਸਲ ਵਿੱਚ ਉੱਥੇ ਬੈਠੇ ਤੇ ਬੈਠਿਆਂ ਬੈਠਿਆਂ ਸੁਰਤ ਜਿਹੜੀ ਇਹ ਸ਼ਬਦ ਨਾਲ ਖਹਿ ਗਈ, ਉੱਠਣਾ ਮੁਸ਼ਕਲ ਹੋ ਗਿਆ। ਵੇਖ ਵੀ ਰਹੇ ਸਨ ਸਾਹਮਣੇ, ਮੱਝਾਂ ਵੜ ਗਈਆਂ ਨੇ, ਖੇਤ ਉੱਜੜ ਜਾਏਗਾ, ਸਭ ਵੇਖ ਰਹੇ ਸਨ। ਗੁਰੂ ਨਾਨਕ ਦੇ ਘਰ ਦੀ ਸਮਾਧੀ ਬੇਹੋਸ਼ੀ ਨਹੀਂ ਹੈ, ਸੁਚੇਤਤਾ ਹੈ, ਮਸਤ ਅਲਮਸਤ ਦੋ ਚੀਜ਼ਾਂ ਇਕੱਠੀਆਂ ਨੇ, ਸਦਾ ਹੁਸ਼ਿਆਰੀ, ਉੱਥੇ ਮਸਤੀ ਵੀ ਬਣੀ ਰਹਿੰਦੀ ਹੈ ਤੇ ਹੁਸ਼ਿਆਰੀ ਵੀ ਰਹਿੰਦੀ ਹੈ, ਦੋਵੇਂ ਚੀਜ਼ਾਂ ਇਕੱਠੀਆਂ। ਤਾਂ ਵੇਖ ਤੇ ਲਿਆ ਪਰ ਜਿਹਦੇ ਨਾਲ ਗਲਵਕੜੀ ਪਾਈ ਸੀ ਅੰਦਰੋਂ ਰੱਬ ਨਾਲ, ਉਹਨੇ ਕਿਹਾ ਕੋਈ ਗੱਲ ਨਹੀਂ ਬੈਠ ਜਾ, ਜੇ 4 ਬੂਟੇ ਤੋੜ ਜਾਣਗੀਆਂ ਮੱਝਾਂ ਤੇ ਮੈਂ ਫਿਰ ਵੱਡੇ ਕਰ ਦਿਆਂਗਾ, ਕਿਉਂ ਚਿੰਤਾ ਕਰਨਾ। ਗੁਰੂ ਸਾਹਿਬ ਨੇ ਯਤਨ ਤਾਂ ਕੀਤਾ ਹੋਵੇਗਾ ਉੱਠਣ ਦਾ ਵੀ, ਇਹਦਾ ਨੁਕਸਾਨ ਹੋ ਜਾਏਗਾ ਜ਼ਿਮੀਦਾਰ ਦਾ, ਪਰ ਉਹਨਾਂ ਦੇ ਮਾਲਕ ਨੇ ਕਿਹਾ ਕਿ ਨਾਨਕ ਜੀ ਨਾ ਉੱਠੋ, ਮੈਂ ਤੁਹਾਨੂੰ ਉੱਠਣ ਨਹੀਂ ਦੇਣਾ ਚਾਹੁੰਦਾ, ਤੁਸੀਂ ਮੇਰੇ ਕੋਲ ਰਹੋ। ਉੱਥੇ ਉਹਨਾਂ ਦੀ ਸਾਂਝ ਬਣੀ ਰਹੀ, ਵੱਡੇ ਭਾਗ ਹਰ ਸਿਉਂ ਬਣਿਆਈ, ਸਾਹਮਣੇ ਖੇਤ ਉੱਜੜ ਗਿਆ। ਸ਼ਾਇਦ ਗੁਰੂ ਸਾਹਿਬ ਨੇ ਕਿਹਾ ਹੋਵੇਗਾ ਇਹ ਵਿਚਾਰਾ ਗਰੀਬ ਹੈ, ਕਿਵੇਂ ਚੱਲੇਗਾ। ਅਕਾਲ ਪੁਰਖ ਵਾਹਿਗੁਰੂ ਨੇ ਕਿਹਾ ਇੱਕ ਖੇਤ ਦੀ ਗੱਲ ਹੈ, ਇਹਨੂੰ ਉੱਜੜ ਜਾਣ ਦੇ ਇਹਨੂੰ ਮੈਂ ਐਸਾ ਵਸਾਂਗਾ, ਇਹਦਾ ਮੈਂ ਪ੍ਰਲੋਕ ਵਿੱਚ ਵੀ ਖੇਤ ਬਣਾ ਦਿਆਂਗਾ। ਤਾਂ ਖੇਤ ਉੱਜੜ ਗਿਆ, ਜ਼ਿਮੀਦਾਰ ਆਇਆ, ਬੜੀ ਲੰਬੀ ਗੱਲ ਹੈ। ਫਿਰ ਪੰਚਾਇਤ ਹੋਈ, ਲੋਕ ਇਕੱਠੇ ਹੋਏ ਤੇ ਬਾਬਾ ਕਲਿਆਣ ਦਾਸ ਗੁਰੂ ਸਾਹਿਬ ਦੇ ਪਿਤਾ ਫਿਰ ਘਰ ਵਿੱਚ ਆ ਕੇ ਕਲਪਣ ਲੱਗ ਪਏ, ਕਹਿੰਦੇ ਮੱਝਾਂ ਦੇ ਕੇ ਭੇਜਿਆ ਸੀ, ਉੱਥੇ ਵੀ ਖੜਾ ਕਰ ਦਿੱਤਾ ਪੁਆੜਾ। ਇਸ ਤਰ੍ਹਾਂ ਦਾ ਜਿਹੜਾ ਸ਼ਖਸੀਅਤ ਹੈ ਉਹ ਕੁਝ ਅਜੀਬ ਢੰਗ ਦੀ ਉਹਦੀ ਜ਼ਿੰਦਗੀ ਹੋਵੇਗੀ, ਬਾਹਰੋਂ ਲੋਕ ਕਹਿਣਗੇ ਇਹਦੀ ਸਮਝ ਨਹੀਂ ਆ ਰਹੀ ਕਿਵੇਂ ਜੀ ਰਿਹਾ ਹੈ, ਉਹਦਾ ਤਾਲਮੇਲ ਬੈਠੇਗਾ ਨਹੀਂ। ਤਾਂ ਪੰਚਾਇਤ ਵਿੱਚ ਜਦੋਂ ਕਿਹਾ ਤੇ ਗੁਰੂ ਸਾਹਿਬ ਨੂੰ ਪਤਾ ਸੀ, ਉਹਨਾਂ ਨੇ ਕਿਹਾ ਵੀ ਖੇਤ ਤਾਂ ਕੋਈ ਨਹੀਂ ਉੱਜੜਿਆ, 4 ਬੰਦੇ ਦੇਖਣ ਗਏ, ਬਾਕੀ ਖੇਤ ਨਹੀਂ ਸੀ ਉੱਜੜਿਆ। ਉਹ ਜ਼ਿਮੀਦਾਰ ਕਹਿੰਦਾ ਮੈਂ ਆਪ ਦੇਖਿਆ। ਸਤਿਗੁਰਾਂ ਨੇ ਕਿਹਾ ਇਹਨੇ ਜੋ ਕੁਝ ਦੇਖਿਆ ਇਹ ਵੀ ਸੱਚ ਹੈ, ਪਰ ਜੋ ਕੁਝ ਹੁਣ ਵਾਪਰਿਆ ਉਹ ਵੀ ਸੱਚ ਹੈ। ਮੇਰਾ ਕੰਮ ਹੀ ਇਹ ਹੈ ਕਿ ਪੁਰਾਣੇ ਖੇਤ ਉਜਾੜ ਦੇਣੇ ਤੇ ਨਵੇਂ ਹਰੇ ਕਰ ਦੇਣੇ। ਆ ਜਿਹੜਾ ਗੰਦ ਮੰਦ ਹੈ ਬੰਦੇ ਦੇ ਅੰਦਰ, ਇਹਨੂੰ ਉਜਾੜ ਦੇਣਾ ਹਉਮੈ ਦਾ, ਤੇ ਨਵੀਂ ਨਾਮ ਦੀ ਫਸਲ ਪੈਦਾ ਕਰ ਦੇਣੀ। ਇਸ ਕਰਕੇ ਕੰਮ ਵੀ ਕਿਤੇ ਕਿਤੇ ਫਿਰ ਛੱਡ ਦਿੱਤੀਆਂ ਮੱਝਾਂ ਲਿਜਾਣੀਆਂ ਤੇ ਬੈਠ ਗਏ। ਇੱਕ ਰਾਤ ਕਈ ਦਿਨ ਬੈਠੇ ਰਹੇ, ਤੇ ਮਾਤਾ ਤ੍ਰਿਪਤਾ ਜੀ ਨੂੰ ਬੜਾ ਫਿਕਰ ਵੀ ਇਹ ਪਤਾ ਨਹੀਂ ਕੀ ਹੋਇਆ। ਕਈ ਵਾਰੀ ਆ ਫੂਕਾਂ ਮਾਰਨ ਵਾਲੇ ਵੀ ਲੈ ਕੇ ਆਉਂਦੇ, ਹੈਰਾਨੀ ਦੀ ਗੱਲ ਹੈ, ਉਦੋਂ ਵੀ ਇਸ ਤਰ੍ਹਾਂ ਚੱਲਦਾ ਸੀ ਸਭ ਕੁਝ। ਕਦੀ ਗੁਰੂ ਸਾਹਿਬ ਨੂੰ ਪਹਿਚਾਣਿਆ ਹੋਵੇਗਾ ਕਿਸੇ, ਤਾਂ ਹੀ ਲੈ ਆਉਂਦੇ ਨਾ ਫੂਕਾਂ ਮਾਰਨ ਵਾਲਾ, ਨਹੀਂ ਤੇ ਇੱਕ ਆਮ ਬੰਦੇ ਦੀ ਗੱਲ ਤੇ ਵੱਖਰੀ ਹੈ। ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਹੋਣ ਤਾਂ ਮੁੱਲਾਂ ਜੀ ਲੈ ਆਉਂਦੇ ਫੂਕ ਮਾਰੋ, ਕੋਈ ਓਪਰੀ ਹੋ ਗਈ, ਕਸਰ ਹੋ ਗਈ, ਉਹਨੇ ਵੀ ਲਿਆ ਕੇ ਆਪਣਾ ਧੂਣਾ ਜਿਹਾ ਲਾਇਆ ਅੱਗੇ, ਹਜ਼ੂਰ ਨੇ ਫਿਰ ਇਨਕਾਰ ਕਰ ਦਿੱਤਾ। ਇੱਕ ਉੱਥੇ ਬੜਾ ਰਹਿਮਤ ਵਾਲਾ ਕਾਜੀ ਰਹਿੰਦਾ ਸੀ, ਖੁਦਾ ਪ੍ਰਸਤ ਸੀ, ਉਹ ਆਇਆ, ਉਹਨੂੰ ਬੁਲਾਇਆ ਗਿਆ, ਨੇਕ ਆਦਮੀ ਸੀ, ਕਿਉਂਕਿ ਕਈ ਦਿਨ ਹੋ ਗਏ ਗੁਰੂ ਨਾਨਕ ਸਾਹਿਬ ਬੋਲਦੇ ਨਹੀਂ ਸਨ, ਉਹਨੂੰ ਪਤਾ ਸੀ ਵੀ ਇਹਨਾਂ ਕਿੱਥੋਂ ਬੋਲਣਾ ਹੈ। ਸਾਹਮਣੇ ਆ ਕੇ ਉਹਨੇ ਥੋੜ੍ਹੀ ਜਿਹੀ ਨਮਸਕਾਰ ਕੀਤੀ, ਇੱਕ ਬਚਨ ਕਿਹਾ, ਕਹਿਣ ਲੱਗੇ ਨਾਨਕ ਜੀ ਖੁਦਾਏ ਵਾਸਤੇ ਬੋਲ, ਤੈਨੂੰ ਖੁਦਾ ਦਾ ਵਾਸਤਾ, ਇੱਕ ਵਾਰੀ ਬੋਲ। ਸਤਿਗੁਰੂ ਨੇ ਅੱਖਾਂ ਪੱਟ ਕੇ ਚੰਗੀ ਤਰ੍ਹਾਂ ਉਹਦੇ ਧਿਆਨ ਵੱਲ ਨਾਲ ਦੇਖਿਆ ਵੀ ਜਿਹੜਾ ਜਿਸ ਦਾ ਇਹਨੇ ਵਾਸਤਾ ਪਾ ਦਿੱਤਾ ਹੈ, ਹੁਣ ਬੋਲਣਾ ਪਏਗਾ, ਖੁਦਾ ਦੇ ਵਾਸਤੇ ਬੋਲਣਾ ਪਏਗਾ। ਔਰ ਸੱਚਾਈ ਇਹ ਹੈ ਕਿ ਗੁਰੂ ਸਾਹਿਬ ਜਿੰਨਾ ਬੋਲੇ ਨੇ, ਭਗਤ ਜਨ ਜਿੰਨਾ ਬੋਲੇ ਨੇ, ਖੁਦਾ ਵਾਸਤੇ ਬੋਲੇ ਨੇ, ਨਹੀਂ ਤੇ ਬਿਲਕੁਲ ਨਾ ਬੋਲਦੇ, ਉਹਨਾਂ ਨੂੰ ਬੋਲਣ ਦੀ ਕੋਈ ਜ਼ਰੂਰਤ ਨਹੀਂ ਸੀ, ਬੋਲਣਾ ਉਹਨਾਂ ਵਾਸਤੇ ਬੜਾ ਕੌੜਾ ਸੀ। ਖੁਦਾ ਨੇ ਹੀ ਮਜਬੂਰ ਕਰ ਦਿੱਤਾ, ਰੱਬ ਨੇ ਮਜਬੂਰ ਕਰ ਦਿੱਤਾ ਵੀ ਬੋਲਣਾ ਪਏਗਾ ਤੁਹਾਨੂੰ, ਕੁਝ ਨਾ ਕੁਝ ਜ਼ਰੂਰ ਬੋਲੋ, ਨਹੀਂ ਤਾਂ ਉਹ ਬੋਲਣ ਵਾਸਤੇ ਰਾਜ਼ੀ ਨਹੀਂ ਸਨ। ਜਦੋਂ ਕਲਗੀਧਰ ਪਾਤਸ਼ਾਹ ਕਹਿੰਦੇ ਕਿ ਚਿੱਤ ਨਾ ਪਇਓ ਹਮਰੋ ਆਵਣ ਕਹਿ, ਕੋਈ ਬੰਦਾ ਹਿਮਾਲਿਆ ਦੀ ਚੋਟੀ 'ਤੇ ਸੋਹਣੇ ਮਕਾਨ ਵਿੱਚ ਰਹਿੰਦਾ ਹੋਵੇ ਜਿੱਥੇ ਕੋਈ ਮੱਖੀ ਮੱਛਰ ਨਹੀਂ, ਬੜਾ ਸੁਹਾਵਣਾ ਮੌਸਮ ਹੈ, ਅਤੇ ਉਹਨੂੰ ਇੱਕਦਮ ਹੁਕਮ ਆ ਜਾਵੇ ਵੀ ਜਾਓ ਤੁਸੀਂ ਉੱਥੇ ਨਿਚਲੇ ਇਲਾਕਿਆਂ ਵਿੱਚ ਜਿੱਥੇ ਬਿਮਾਰੀ ਪਈ ਹੋਈ ਹੈ, ਲੋਕ ਮਰ ਰਹੇ ਨੇ, ਸੜ ਰਹੇ ਨੇ, ਦੁਖੀ ਨੇ, ਬੇਚੈਨ ਨੇ, ਉੱਥੇ ਤੁਹਾਡੀ ਡਿਊਟੀ ਲੱਗ ਕੇ ਚਲੇ ਜਾਓ। ਅਤੇ ਉਹ ਕਿਵੇਂ, ਇੱਕ ਵਾਰੀ ਤਾਂ ਇਨਕਾਰ ਕਰੇਗਾ ਨਾ। ਤਾਂ ਚਿੱਤ ਨਾ ਭਇਓ ਹਮਰੋ ਆਵਣ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਗੁਰੂ ਸਾਹਿਬ ਨੇ ਕਿਹਾ ਫਿਰ ਬੋਲੇ, ਯਕ ਅਰਜ ਗੁਪਤਮ ਪੇਸ਼ ਤੋ ਦਰ ਗੋਸ਼ ਕੁਨ ਕੁਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਤਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਇਹ ਸ਼ਬਦ ਉਚਾਰਿਆ, ਉਹਨੇ ਸਿਰ ਝੁਕਾ ਦਿੱਤਾ, ਕਹਿਣ ਲੱਗੇ ਇਹਨਾਂ ਨੂੰ ਬੁਲਾਉਣ ਦੀ ਲੋੜ ਨਹੀਂ, ਆਪੇ ਬੋਲਣਗੇ ਜਦੋਂ ਸਮਾਂ ਆ ਗਿਆ। ਤਾਂ ਇੱਕ ਰਾਤ ਇਹ ਜਿਹੜਾ ਸ਼ਬਦ ਹੈ ਕਿ ਲੱਖਾਂ ਵਾਰੀ ਜਪਣਾ, ਗੁਰੂ ਸਾਹਿਬ ਰਾਤ ਨੂੰ ਬੈਠੇ ਨੇ ਤੇ ਜਪੀ ਜਾ ਰਹੇ ਨੇ, ਬੋਲੀ ਜਾ ਰਹੇ ਨੇ। ਮਾਤਾ ਤ੍ਰਿਪਤਾ ਜੀ ਸਨ ਵਿਚਾਰੇ, ਤਾਂ ਉਹਨਾਂ ਵੇਖਿਆ ਨਹੀਂ ਸੀ ਇਹ ਕੋਈ ਸਾਰਾ, ਤਾਂ ਉਹਨਾਂ ਨੇ ਸੋਚਿਆ ਵੀ ਕੋਈ ਰੋਗ ਹੋ ਗਿਆ, ਇਕੱਲੇ ਬੋਲ ਰਹੇ ਨੇ। ਇਕੱਲੇ ਬੋਲਣ ਦਾ ਅਰਥ ਬੜਾ ਗਲਤ ਹੁੰਦਾ ਹੈ ਸੰਸਾਰ ਵਿੱਚ। ਤਾਂ ਮਨ ਵਿੱਚ ਇੱਕਦਮ ਉਹਨਾਂ ਦੇ ਇਹ ਘਬਰਾਹਟ ਆਈ ਵੀ ਇੱਕ ਬੱਚਾ ਸੀ ਉਹ ਵੀ ਇਕੱਲਾ ਬੋਲਣ ਲੱਗ ਗਿਆ, ਕੀ ਬਣੇਗਾ। ਜਾਗ ਕੇ ਕੋਲ ਚਲੇ ਗਏ, ਪਰ ਗੁਰੂ ਸਾਹਿਬ ਬੋਲੀ ਜਾ ਰਹੇ ਨੇ, ਜਪੀ ਜਾ ਰਹੇ ਨੇ, ਜਪੀ ਜਾ ਰਹੇ ਨੇ। ਮਾਤਾ ਨੂੰ ਇਸ ਗੱਲ ਦਾ ਇਲਮ ਨਹੀਂ ਸੀ, ਭਾਵੇਂ ਕਿ ਭਗਤੀ ਸੀ, ਪਰਦਾ ਪਾ ਦਿੱਤਾ ਸੀ ਗੁਰੂ ਸਾਹਿਬ ਨੇ, ਸਮਝ ਨਹੀਂ ਸੀ ਆ ਰਹੀ ਵੀ ਕੌਣ ਨੇ। ਤਾਂ ਮਾਤਾ ਨੇ ਥੋੜ੍ਹੀ ਜਿਹੀ ਬਾਂਹ ਹਿਲਾ ਕੇ ਕਿਹਾ, ਬੇਟਾ ਇਹ ਕਿਵੇਂ ਦਾ ਰੋਗ ਹੈ ਕਿ ਤੂੰ ਰਾਤ ਇਕੱਲਾ ਬੋਲ ਰਿਹਾ, ਫਿਰ ਅੱਧੀ ਰਾਤ ਤੂੰ ਕਿਉਂ ਬੋਲ ਰਿਹਾ ਤੇ ਇਕੱਲਾ ਬਿਲਕੁਲ। ਫਿਰ ਸਤਿਗੁਰਾਂ ਨੇ ਮਾਂ 'ਤੇ ਤਰਸ ਕਰ ਲਿਆ ਵੀ ਇਹ ਬੜੀ ਦੁਖੀ ਹੈ, ਕੁਝ ਸਮਝਾ ਦਿਆਂ। ਸਤਿਗੁਰਾਂ ਨੇ ਕਿਹਾ ਵਾਕਈ ਇਹ ਰੋਗ ਹੈ, ਇਹ ਰੋਗ ਮੈਂ ਸਾਰੀ ਦੁਨੀਆ ਨੂੰ ਲਾਉਣਾ ਚਾਹੁੰਦਾ, ਕਿਉਂਕਿ ਜਿੰਨਾ ਚਿਰ ਇਹ ਰੋਗ ਨਹੀਂ ਲੱਗਦਾ ਉਹਨਾਂ ਚਿਰ ਬੰਦੇ ਦੇ ਦੂਜੇ ਰੋਗ ਨਹੀਂ ਹਟਦੇ, ਬਾਕੀ ਸਾਰੇ ਉਹਨੂੰ ਫੜ ਕੇ ਰੱਖਣਗੇ। ਇਹ ਕਿਹੜਾ ਰੋਗ ਹੈ, ਤੂੰ ਬੋਲਣਾ ਬੰਦ ਕਰ, ਜਪਣਾ ਬੰਦ ਕਰ ਦੇ, ਤੇ ਸਤਿਗੁਰਾਂ ਨੇ ਅਸਲੀਅਤ ਦੱਸ ਦਿੱਤੀ। ਕਹਿਣ ਲੱਗੇ ਮਾਂ, ਜੇ ਮੈਂ ਬੋਲਣਾ ਬੰਦ ਕਰਨਾ ਤੇ ਮੇਰਾ ਸਵਾਸ ਰੁਕਦਾ, ਮੇਰਾ ਸਵਾਸ ਹੀ ਬੋਲਣ ਨਾਲ ਚੱਲ ਰਿਹਾ ਹੈ। ਇਹ ਉਹ ਦਸ਼ਾ ਜਿਹਨੂੰ ਕਹਿ ਰਹੇ ਨੇ ਇੱਕ ਦੋ ਜੀਭਾਂ, ਲੱਖ ਹੋਏ ਲੱਖ ਹੋਵੇ ਲੱਖ ਵੀਸ। ਇੰਨਾ ਗਾੜਾ ਸਿਮਰਨ, ਇੰਨਾ ਤੇਜ਼ ਕਿ ਜਿਵੇਂ ਉਹ ਬਾਰਿਸ਼, ਇਹ ਵੀ ਤਾਂ ਮੀਂਹ ਹੈ ਜਿਹੜੀ ਛੋਟੀ ਛੋਟੀ ਕਣੀ ਪੈਂਦੀ, ਅਸੀਂ ਕਹਿੰਦੇ ਹਾਂ ਤਾਂ ਚਿੱਕੜ ਕਰ ਗਈ ਕੁਝ ਨਹੀਂ ਬਣਿਆ, ਪਰ ਉਹ ਵੀ ਮੀਂਹ ਹੁੰਦਾ ਜਿਹਦੇ ਵਿੱਚ ਕੁਝ ਦਿਸਦਾ ਨਹੀਂ, ਗੱਡੀਆਂ ਰੋਕਣੀਆਂ ਪੈ ਜਾਂਦੀ, ਮੋਲੇ ਧਾਰ ਜਿਹਦੇ ਵਿੱਚ ਕੋਈ ਗਾਇਬ ਨਹੀਂ ਆਉਂਦਾ, ਲਗਾਤਾਰ ਪਈ ਜਾਂਦਾ, ਤਾਂ ਉਹ ਵੀ ਇੱਕ ਦਸ਼ਾ ਐਸੀ ਜਗਿਆਸੂ ਦੀ ਉਹਨਾਂ ਨੇ ਕਰਕੇ ਦਿਖਾਈ। ਤੇ ਮਾਤਾ ਨੇ ਕਿਹਾ ਚੁੱਪ ਕਰ, ਹਜ਼ੂਰ ਨੇ ਫਿਰ ਜਿਹੜਾ ਜਵਾਬ ਦਿੱਤਾ ਉਹ ਬਾਅਦ ਵਿੱਚ ਆਸਾ ਰਾਗ ਵਿੱਚ ਕਿਹਾ ਕਿ ਆਖਾਂ ਜੀਵਾਂ ਵਿਸਰੇ ਮਰ ਜਾਉ, ਜੇ ਮੈਂ ਕਹਿਣਾ ਤਾਂ ਜੀਵਨ ਮਿਲਦਾ, ਜੇ ਮੈਂ ਚੁੱਪ ਕਰਨਾ ਤੇ ਮੌਤ ਹੁੰਦੀ ਹੈ। ਆਖਾਂ ਜੀਵਾਂ ਵਿਸਰੇ ਮਰ ਜਾਉ। ਤੇ ਮਾਤਾ ਜੀ ਨੇ ਪੁੱਛਿਆ ਵੀ ਆਹ ਸਾਰੇ ਲੋਕ ਨੇ, ਇਹ ਤਾਂ ਕੋਈ ਨਹੀਂ ਕਹਿੰਦੇ, ਇਹ ਤਾਂ ਕੋਈ ਨਹੀਂ ਆਖਦੇ, ਉਹਨੂੰ ਜਪਦੇ ਨਹੀਂ। ਹਜ਼ੂਰ ਨੇ ਜਵਾਬ ਦਿੱਤਾ, ਪਹਿਲਾਂ ਪਹਿਲ ਇਹ ਦਸ਼ਾ ਹੈ ਕਿ ਆਖਣ ਔਖਾ ਸਾਚਾ ਨਾਉ, ਇਹ ਸ਼ੁਰੂ ਕਰਨਾ ਬਹੁਤ ਔਖਾ ਹੈ, ਉਸ ਹੱਦ ਨੂੰ ਤੋੜਨਾ ਬੜਾ ਔਖਾ ਹੈ, ਜਿੱਥੇ ਜਾ ਕੇ ਫਿਰ ਇਹਨੂੰ ਰੋਕਣਾ ਔਖਾ ਹੈ। ਦੋ ਗੱਲਾਂ ਨੇ, ਸੰਸਾਰ ਦੀ ਗੱਲ ਹੈ, ਸੰਸਾਰ ਦੇ ਵਿੱਚ ਜਿਹੜੀ ਜਿਹੜੀ ਚੀਜ਼ ਨੂੰ ਤੁਸੀਂ ਜ਼ਿਆਦਾ ਵਧਾ ਦਿਓ, ਆਰੰਭਤਾ ਕਰਨੀ ਸੌਖੀ ਬਹੁਤ ਔਖੀ ਹੁੰਦੀ ਹੈ, ਬਾਅਦ ਵਿੱਚ ਉਹਨੂੰ ਰੋਕਣਾ ਔਖਾ ਹੋ ਜਾਂਦਾ, ਖਿਲਾਰਾ ਪੈ ਜਾਂਦਾ ਜ਼ਿੰਦਗੀ ਵਿੱਚ। ਤਾਂ ਇਹ ਦਸ਼ਾ ਉਹਨਾਂ ਨੇ ਕਹੀ, ਇੱਕ ਦੋ ਜੀਭੋ ਲੱਖ ਹੋਏ ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਇੱਕ ਅਕਾਲ ਪੁਰਖ ਦੇ ਨਾਮ ਨੂੰ ਇੱਕ ਦੋ, ਇੱਕ ਤੋਂ ਦੋ ਉਹਦੇ ਮਨ ਵਿੱਚ ਭਾਵਨਾ ਰਹਿੰਦੀ ਹੈ ਐਸੇ ਜਗਿਆਸੂ ਦੇ ਕਿ ਹੁਣ ਮੇਰੀਆਂ ਦੋ ਜ਼ੁਬਾਨਾਂ ਹੋਣ। ਫਿਰ ਕਹਿੰਦੇ ਲੱਖ ਹੋਏ, ਦੋ ਤੇ ਲੱਖ ਕਈ ਲੱਖ ਹੋ ਜਾਣ ਜ਼ੁਬਾਨਾਂ, ਲੱਖ ਹੋਵੇ ਲੱਖ ਵੀਸ, ਵੀਹ ਲੱਖ ਹੋ ਜਾਣ, ਇੰਨਾ ਜਪਾਂ ਇੰਨਾ ਉਸ ਨੂੰ ਪੁਕਾਰਾਂ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਫਿਰ ਉਹਨੂੰ ਲੱਖਾਂ ਗੇੜਿਆਂ ਨਾਲ ਮੈਂ ਬੋਲੀ ਹੀ ਜਾਵਾਂ ਬੋਲੀ ਜਾਵਾਂ। ਇਸ ਤਰ੍ਹਾਂ ਏਤ ਰਾਹੇ ਪਤ ਪੌੜੀਆਂ ਚੜੀਐ ਹੋਏ ਇਕੀਸ, ਇਹ ਹਨ ਪੌੜੀਆਂ ਉਹਦੇ ਘਰ ਜਾਣ ਦੀਆਂ। ਇਹਦਾ ਅੱਗੇ ਜਿਹੜਾ ਥੋੜ੍ਹਾ ਜਿਹਾ ਵਿਰੋਧੀ ਵਿਚਾਰ ਲੱਗਦਾ ਵੀ ਜਪਣ ਨਾਲ ਨਹੀਂ ਮਿਲਦਾ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਏ ਰੀਸ, ਉਹਦੇ ਨਾਲ ਇਹਦਾ ਕੀ ਜੋੜ ਹੈ, ਆਪਾਂ ਇਹਨੂੰ ਕੱਲ੍ਹ ਵਿਚਾਰਾਂਗੇ। ਅੱਜ ਸਮੇਂ ਦੀ ਸਮਾਪਤੀ ਆਓ, ਇੱਕ ਦੋ ਮਿੰਟ ਵਾਸਤੇ ਆਪਾਂ ਗੁਰੂ ਚਰਨਾਂ ਨਾਲ ਜੁੜੀਏ। ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਕਿਰਪਾ ਕਰਨੀ, ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਾਂ ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਾਂ ਜੀਵਾਂ ਆਖਣ ਔਖਾ ਸਾਚਾ ਨਾਉ, ਆਖਣ ਔਖਾ ਸਾਚਾ ਨਾਉ, ਆਖਣ ਔਖਾ ਸਾਚੇ ਨਾਮ ਕੀ ਲਾਗੈ ਭੂਖ, ਸਾਚੇ ਨਾਮ ਕੀ ਲਾਗੈ ਭੂਖ, ਸਾਚੇ ਨਾਮ ਉਤ ਭੁਖੈ ਖਾਏ ਚਲਿਐ ਦੁਖ, ਉਤ ਭੁਖੈ ਖਾਏ ਚਲਿਐ ਦੁਖ, ਉਤ ਭੁਖੈ ਖਾਏ ਸੋ ਕਿਉਂ ਬਿਸਰੈ ਮੇਰੀ ਮਾਏ, ਸੋ ਕਿਉਂ ਬਿਸਰੈ ਮੇਰੀ ਮਾਏ, ਸੋ ਕਿਉਂ ਬਿਸਰੈ ਮੇਰੀ ਮਾਏ, ਸਾਚਾ ਸਾਹਿਬ ਸੱਚ ਨਾਏ, ਸੋ ਕਿਉਂ ਵਿਸ ਅੱਖਾਂ ਜੀਵਾਂ ਵਿਸਰੈ ਮਰ ਜਾਓ, ਅੱਖਾਂ ਜੀਵਾਂ ਵਿਸਰੈ ਮਰ ਜਾਓ, ਅੱਖਾਂ ਜੀਵਾਂ ਅੱਖਾਂ ਜੀਵਾਂ ਵਿਸਰੈ ਮਰ ਜਾਓ, ਅੱਖਾਂ ਜੀਵਾਂ ਵਿਸਰੈ ਮਰ ਜਾਓ, ਅੱਖਾਂ ਜੀ ਅੱਖਾਂ ਜੀਵਾਂ ਵਿਸਰੈ ਮਰ ਜਾਓ, ਅੱਖਾਂ ਜੀਵਾਂ ਵਿਸਰੈ ਮਰ ਜਾਓ, ਅੱਖਾਂ ਜੀ